ਬਨਹਿ ਬਸੀ ਕਿਉਂ ਪਾਈਐ।
ਕੋਈ ਸਾਧ ਸੰਗਤ ਜੀ ਸਾਧੂ ਸੀ, ਆਪਣੇ ਆਪ ਨੂੰ ਉਹ ਕਹਿਣ ਲੱਗਾ ਕਿ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ ਤੇ ਮਨ ਚੋ ਵਕਾਰ ਨਹੀਂ ਸੀ ਅਜੇ ਮਿਟੇ। ਉਹਦੇ ਤਾਂ ਹੀ ਵੇਖ ਕੇ ਕਬੀਰ ਦੇ ਕੋਲੇ ਆਇਆ, ਸਿੱਖਾ ਦਿੰਦੇ ਹੋ ਫਰਮਾਉਂਦੇ ਹਨ
ਬਨਹਿ ਬਸੇ ਕਿਉਂ ਪਾਈਐ।
ਇਹ ਭਾਈ ਤੂੰ ਬਾਣ ਬ੍ਰਸਤੀ ਬਣ ਗਿਆ, ਘਰਵਾਰ ਛੱਡ ਗਿਆ, ਪੁੱਤਰ ਧੀਆਂ ਛੱਡ ਕੇ ਤਿਆਗੀ ਬਣ ਬੈਠਾ ਹੈ, ਕਿਉਂ ਬਣ ਚ ਬਸਣੇ ਕਰਕੇ ਕਿਸ ਪ੍ਰਕਾਰ ਪਰਮੇਸ਼ਰ ਨੂੰ ਪਾ ਲਵੇਂਗਾ।
ਜੋ ਲੋ ਮਨ ਹੋਣਾ ਤਜਹਿ ਬਿਕਾਰ।
ਜਿੰਨਾ ਚਿਰ ਪ੍ਰੇਮੀਆਂ ਮਨ ਵਿੱਚੋਂ ਤੂੰ ਵਿਕਾਰਾਂ ਨੂੰ ਨਹੀਂ ਛੱਡੇਗਾ, ਉਹਨਾਂ ਚਿਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ ਤੈਨੂੰ।
ਇਹ ਘਰ ਬਨ ਸੰਸਾਰ ਕੀਆ।
ਜਿਹਨ ਘਰ ਨੂੰ ਤੇ ਬਨ ਨੂੰ ਇੱਕੋ ਜਿਹਾ ਬਣਾ ਲਿਆ ਉਹਦਾ ਨਾਂ ਸੰਨਿਆਸੀ ਹੈ, ਤਿਆਗੀ ਹੈ। ਜਿਵੇਂ ਮਹਾਰਾਜ ਨੇ ਕਿਹਾ, ਰੇਮਨ ਐਸੋ ਕਰ ਸੰਨਿਆਸਾ, ਬਨ ਸੇ ਸਜਨ ਸਭੇ ਕਰ ਸਮਝੋ, ਮਨ ਹੀ ਮਾਂ ਉਦਾਸਾ, ਮਨ ਚ ਨਿਰਲੇਪ ਰਹਿਣਾ ਉਪਰਾਮ ਹੋਣਾ।
ਇਹ ਘਰ ਬਨ ਸੰਸਾਰ ਕੀਆ।
ਜਿਸ ਨੇ ਘਰ ਨੂੰ ਤੇ ਬਨ ਨੂੰ ਇੱਕੋ ਜਿਹਾ ਸਮਝ ਲਿਆ ਹੈ,
ਪੂਰੇ ਸੰਸਾਰ
ਉਹ ਪੂਰਨ ਪੁਰਖ ਹੈ, ਸੰਸਾਰ ਵਿੱਚ ਰਹਿੰਦੇ ਹੋਏ ਮੁਕਤ ਹਨ।
ਸਾਰ ਸੁਖ ਪਾਈਐ ਰਾਮ।
ਇਹ ਭਾਈ ਰਾਮ ਜੋ ਪਰਮੇਸ਼ਰ ਹੈ, ਉਹਦੇ ਸਾਰ ਅਸਲੀ ਤੱਤ ਸਿਧਾਂਤ ਦੇ ਬ੍ਰਹਮਾਨੰਦ ਰੂਪੀ ਸੁਖ ਨੂੰ ਪਾਉਣਾ ਕਰੀਏ,
ਰੰਗ ਰਵ
ਸਾਰ ਸੰਭਾਲ ਕਰਕੇ ਰਾਮ ਦੇ ਸੁਖ ਨੂੰ ਪਾਉਣਾ ਕਰੀਏ। ਸ੍ਰੇਸ਼ ਜੋ ਆਤਮਾਨੰਦ ਰੂਪੀ ਸੁਖ ਹੈ,
ਰੰਗ ਰਵਹੁ ਆਤਮੈ ਰਾਮ।
ਇਹ ਭਾਈ ਰੰਗ ਉਹ ਪ੍ਰੇਮ ਵਿੱਚ ਰਚ ਜਾਓ, ਜੋ ਸਾਰਿਆਂ ਦਾ ਆਪਣਾ ਆਪ ਰੂਪ ਹੈ, ਉਹੀ ਬ੍ਰਹਮ ਚੇਤਨ ਬ੍ਰਹਿਮੰਡਾਂ ਦਾ ਮਾਲਕ ਰਾਮ ਹੈ। ਜੋ ਰਾਮ ਹੈ ਉਹੀ ਸਾਰਿਆਂ ਦਾ ਆਤਮਾ ਸਰੂਪ ਆਪਣਾ ਆਪ ਰੂਪ ਹੈ।
ਰਹਾਉ ਜਟਾ ਭਸਮ ਲੇਪਨ ਕੀਆ।
ਇਹ ਭਾਈ ਸੰਨਿਆਸੀ ਬਣ ਕੇ ਜਟਾਂ ਸਿਰ ਤੇ ਰੱਖ ਲਈਆਂ ਤੇ ਭਸਮ ਸਵਾਹ ਦੇ ਨਾਲ ਉਤੋਂ ਲਿਪ ਲਈਆਂ ਜਟਾਂ ਦੇ ਤਾਈ।
ਬਾਹਾਂ ਗੁਫਾ ਮਹਿਬਾ।
ਤੇ ਜੇ ਭਾਈ ਗੁਫਾ ਵਿੱਚ ਪਹਾੜਾਂ 'ਚ ਗੁਫਾ ਬਣਾ ਬਣਾ ਕੇ ਵਸਣ ਲੱਗ ਗਿਆ, ਭੋਰੇ ਬਣਾ ਬਣਾ ਕੇ ਰਹਿਣ ਲੱਗ ਗਿਆ, ਫੇਰ ਕੀ ਹੋਇਆ ਜੇ ਮਨ ਦੇ ਸੰਕਲਪਾਂ ਨੂੰ ਨਾ ਜਿੱਤ ਸਕਿਆ।
ਮਨ ਜੀਤੇ ਜਗ ਜੀਤੇ।
ਤੇ ਭਾਈ ਜਿਹਨਾਂ ਨੇ ਮਨ ਨੂੰ ਜਿੱਤਿਆ ਹੈ ਉਸ ਨੂੰ ਜਗਤ ਤੇ ਫਤਿਹ ਪਾਈ ਹੈ, ਜਗਤ ਨੂੰ ਜਿੱਤਿਆ ਹੈ।
ਜਾਂ ਤੇ ਵਿਖਿਆ ਤੇ ਹੋਏ ਉਦਾਸ।
ਇਸ ਕਰਕੇ ਜਿਨ੍ਹਾਂ ਨੇ ਮਨ ਜਿੱਤਿਆ ਹੈ ਉਹਨਾਂ ਦੇ ਗੁਣ ਕੀ ਹੈ, ਇਸ ਕਰਕੇ ਉਹ ਵਿਸ਼ਿਆਂ ਤੋਂ ਉਪਰਾਮ ਰਹਿੰਦੇ ਹੈ, ਉਹ ਜਗਤ ਨੂੰ ਜਿੱਤਿਆ ਹੈ ਸਮਝਦੇ ਹੈ। ਜਿਹੜੇ ਭਾਈ ਵਿਸ਼ਿਆਂ 'ਚ ਹੀ ਫਸੇ ਹੋਏ ਹੈ ਉਹ ਤਾਂ ਨਹੀਂ ਜਗਤ ਨੂੰ ਜਿੱਤ ਸਕਦੇ, ਉਹ ਤਾਂ ਵਿਕਾਰੀ ਲੋਕ ਹਨ। ਜਾਂ ਤੇ ਇਸ ਕਰਕੇ ਤੈਨੂੰ ਚਾਹੀਦਾ ਵਿਖਿਆ ਮਾਇਆ ਤੋਂ ਵਿਸ਼ਿਆਂ ਤੋਂ ਉਪਰਾਮ ਕਰ ਚਿੱਤ
ਦੇ ਸਭ ਕੋਈ।
ਹਾਂ ਮਹਾਰਾਜ, ਮੈਂ ਵੀ ਗਿਆਨ ਜਾਣਦਾ ਸੁਣ ਕੇ ਕਬੀਰ ਸਾਹਿਬ ਨੂੰ ਕਹਿੰਦਾ, ਇਹ ਠੀਕ ਹੈ ਭਾਈ। ਕਬੀਰ ਸਾਹਿਬ ਕਹਿੰਦੇ, ਗਿਆਨ ਰੂਪੀ ਅੰਜਨ ਸੁਰਮਾ ਤਾਂ ਸਭ ਕੋਈ ਦੇਣ ਨੂੰ ਤਿਆਰ ਹੈ, ਜਿਹਨੂੰ ਪੁੱਛੀਏ ਕਹਿੰਦਾ ਮੈਂ ਪ੍ਰਾਪਤ ਕੀਤਾ, ਘਾਟ ਨਾ ਕਿਹਨੇ ਕਹਾਇਆ, ਸਭ ਕਹਿੰਦੇ ਹੈ ਪਾਇਆ।
ਸੁਖ ਚਾਹਨ ਮਾਏ ਬਿਡਾ।
ਬੜੀ ਸਚਰ ਜੋ ਹੈ, ਸੁਰਮਾ ਪਾ ਤਾਂ ਬੜੇ ਲੈਂਦੇ ਹੈ ਪਰ ਕਟਾਸ਼ ਵੇਖਣੇ ਬੜੇ ਔਖੇ ਹੈ। ਇਸੇ ਪ੍ਰਕਾਰ ਕਹਿੰਦੇ ਹਨ, ਗਿਆਨ ਰੂਪੀ ਸੁਰਮਾ ਦੇਣ ਨੂੰ ਤਾਂ ਸਾਰੇ ਤਿਆਰ ਹੈ ਪਰ ਟੁੱਕ ਚਾਹਨ ਮਾਹ ਵਡਾਨ, ਟੁੱਕ ਥੋੜਾ ਥੋੜਾ ਚਾਹਨ ਇੱਛਾ ਬਣੀ ਰਹਿੰਦੀ ਹੈ ਪਦਾਰਥਾਂ ਦੀ। ਇਹ ਬੜਾ ਆਸ਼ਚਰਜ ਹੈ, ਜਿਹਨੂੰ ਗਿਆਨ ਰੂਪੀ ਸੁਰਮਾ ਮਿਲ ਗਿਆ ਉਹਨੂੰ ਪਦਾਰਥਾਂ ਦੀ ਇੱਛਾ ਨਹੀਂ ਫੇਰ ਹੁੰਦੀ। ਜਿਹੜੀ ਭੋਰਾ ਭੋਰਾ ਚੀਜ਼ਾਂ ਦੀ ਇਹ ਚਾਹ ਲੱਗੀ ਰਹਿੰਦੀ ਹੈ, ਇੱਛਾ ਲੱਗੀ ਰਹਿੰਦੀ ਹੈ, ਇਹ ਬੜਾ ਆਸ਼ਚਰਜ ਹੈ ਨਾ। ਕਹਿੰਦਾ ਮੈਨੂੰ ਗਿਆਨ ਹੋਇਆ, ਜੇ ਗਿਆਨ ਹੋ ਜਾਏ ਇੱਛਾ ਨਾ ਮਰ ਜਾਵੇ, ਭੁੱਖਾਂ ਨਾ ਸਾਰੀਆਂ ਚੱਕੀਆਂ ਜਾਣ, ਟੁੱਕ ਟੁੱਕ ਜਰਾ ਜਰਾ ਚਾਹਨ ਇੱਛਾ ਵਿੱਚ ਲੱਗਾ ਹੋਇਆ ਚਿੱਤ ਹੈ, ਇਹੋ ਹੀ ਵਡਾਣ ਆਸ਼ਚਰਜਤਾ ਹੀ ਹੈ। ਜੇ ਕਰਕੇ ਟੁੱਕ ਜਰਾ ਮਾਤਰ ਵੀ ਪਰਮੇਸ਼ਰ ਦੇ ਗਿਆਨ ਦੀ ਚਾਹਣ ਵਾਲਾ ਹੋ ਜੇ ਤਾਂ ਇਹ ਵਡਾਣ ਆਸ਼ਚਰਜ ਰੂਪ ਨਾ ਹੋ ਜੇ, ਆਸ਼ਚਰਜ ਰੂਪ ਹੁੰਦਾ ਨਹੀਂ। ਜਰਾ ਜਰਾ ਦੁਨੀਆਂ ਦੇ ਪਦਾਰਥਾਂ ਦੀ ਇੱਛਾ ਵਿੱਚ ਲੱਗਾ ਹੋਇਆ ਹੈ, ਇਹ ਆਸ਼ਚਰਜਤਾ ਹੀ ਹੈ ਨਾ। ਕਹਿੰਦਾ ਮੈਨੂੰ ਗਿਆਨ ਰੂਪੀ ਸੁਰਮਾ ਮੈਂ ਪਾਇਆ, ਤੁਹਾਨੂੰ ਤਾਂ ਦੇਣ ਨੂੰ ਤਿਆਰ ਹਾਂ।
ਗਿਆਨ ਅੰਜਨ ਜਿਹੇ ਪਾਇਆ।
ਇਹ ਭਾਈ ਜਿਨ ਗਿਆਨ ਰੂਪੀ ਸੁਰਮੇ ਨੂੰ ਮਨਬੁੱਧ ਰੂਪੀ ਨੇਤਰਾਂ ਵਿੱਚ ਜੁਗਤ ਰੂਪੀ ਸੁਲਾਈਆਂ ਦੁਆਰਾ ਗੁਰੂ ਸਾਹਿਬ ਤੋਂ ਪਾ ਲਿਆ ਹੈ,
ਪਰਵਾਨ
ਉਹ ਮਨਬੁੱਧ ਰੂਪ ਨੇਤਰ ਪ੍ਰਵਾਨ ਨੀਕ ਹਨ। ਇਹ ਬਾਹਰ ਅੱਖਾਂ ਵੀ ਉਹ ਪ੍ਰਵਾਨ ਨੀਕ ਹੈ, ਉਹ ਕਿਸੇ ਬੁਰਿਆ ਨਿਗਾਹ ਨਾਲ ਨੀ ਕਿਸੇ ਨੂੰ ਤੱਕਦੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਗੁਣ ਉਹਨਾਂ ਦੇ ਅੰਦਰ ਆ ਗਿਆ ਹੈ, ਉਹ ਨੇਤਰ ਮਨਬੁੱਧ ਨੇਤਰ ਵੀ ਪ੍ਰਮਾਣਿਕ ਸਫਲੇ ਹਨ।
ਕਹਿ ਕਬੀਰ ਅਬ ਜਾਣਿਆ।
ਸਾਹਿਬ ਕਬੀਰ ਜੀ ਕਹਿੰਦੇ ਨੇ, ਅਬ ਇਸ ਕਾਲ ਮਨੁੱਖਾ ਜਨਮ ਵਿੱਚ ਅਸੀਂ ਜਾਣ ਲਿਆ ਹੈ ਇਹ ਭਾਈ
ਗੁਰ ਗਿਆਨ ਦੀਆ ਸਮਝਾ।
ਜਦੋਂ ਦਾ ਗੁਰੂ ਮਹਾਰਾਜ ਸਾਹਿਬ ਨੇ ਸਾਨੂੰ ਸਰੂਪ ਦਾ ਗਿਆਨ ਸਮਝਾ ਦਿੱਤਾ ਹੈ ਉਦੋਂ ਦਾ ਅਸੀਂ ਜਾਣਿਆ ਕਿ ਸਾਰੇ ਵਿਆਪਕ ਹੈ ਪਰਮੇਸ਼ਰ
ਅੰਤਰਗਤ ਹਰ ਭੇਟਿਆ
ਅੰਦਰ ਹੀ ਜਿਹੜਾ ਗਤ ਪ੍ਰਾਪਤ ਹੈ ਪਰਮੇਸ਼ਰ ਉਹਦੇ ਨਾਲ ਹਰੀ ਨਾਲ ਮਿਲ ਗਏ ਹਾਂ ਅੰਤਰਾ ਜਿਹੜਾ ਅਸੀਂ ਜੀਵ ਇਸ ਦਾ ਭੇਦ ਗਿਆਨ ਉਹਨੂੰ ਮੇਟ ਕਰਕੇ ਭੇਟਿਆ ਮਿਲੇ ਹਾਂ ਪਰਮੇਸ਼ਵਰ ਨਾਲ।
ਅਬ ਮੇਰਾ ਮਨ ਕਤੂ ਨਾ ਜਾਏ
ਹਰੀ ਦੇ ਨਾਲ ਭੇਟਿਆ ਮਿਲ ਗਏ ਹਾਂ
ਅਬ ਮੇਰਾ ਮਨ ਕਤੂ ਨਾ ਜਾਏ
ਹੁਣ ਸਾਡਾ ਮਨ ਕਿਸੇ ਪਾਸੇ ਵਾਸ਼ਨਾ ਕਰਕੇ ਸਵਰਗ ਦੀ ਇਸ ਲੋਕ ਦੀ ਪਤਾਲ ਦੀ ਬ੍ਰਹਮ ਲੋਕ ਦੀ ਕਿਸੇ ਵਾਸ਼ਨਾ ਕਰਕੇ ਕਿਸੇ ਦੇਸ਼ ਨੂੰ ਗਮਨ ਨਹੀਂ ਕਰਦਾ ਹੈ
ਰਿੱਧ ਸਿੱਧ ਜਾ ਕੋ ਫੁਰੀ
ਇੱਕ ਕੋਈ ਸਾਧੂ ਸੀ ਛਿਲੇ ਕੱਢਣ ਵਾਲਾ ਉਹ ਕਹਿਣ ਲੱਗਾ ਵੀ ਮੇਰੇ ਕੋਲ ਰਿੱਧੀਆਂ ਸੁੱਧੀਆਂ ਹਨਗੀਆਂ ਤੇ ਮੈਨੂੰ ਲੋਕੋ ਸਿੱਧਾ ਇਕੱਠਾ ਕਰ ਦਿਓ ਮੈਂ ਜੱਗ ਕਰਨਾ ਚਾਹੁੰਦਾ ਹਾਂ ਤੁਹਾਨੂੰ ਮੈਂ ਰਿੱਧੀਆਂ ਸਿੱਧੀਆਂ ਦੇਵਾਂਗਾ ਇਹ ਜਦੋਂ ਕਬੀਰ ਨੇ ਸੁਣਿਆ ਕਹਿੰਦੇ ਕਹਿੰਦਾ ਮੇਰੇ ਰਿੱਧੀਆਂ ਸਿੱਧੀਆਂ ਹੈ ਤੇ ਫਿਰਦਾ ਭੋਰਾ ਭੋਰਾ ਦਾਣੇ ਇਕੱਠੇ ਕਰਦਾ ਮੰਗਦਾ ਉਹ ਗ੍ਰਾਹੀ ਕਰਦਾ ਫਿਰਦਾ ਵੀ ਮੈਂ ਜੱਗ ਕਰਨਾ ਹੈ ਤਾਂ ਕਬੀਰ ਜੀ ਉਹਨੂੰ ਉੱਤਰ ਦਿੰਦੇ ਫਰਮਾਉਂਦੇ ਹਨ
ਰਿੱਧ ਸਿੱਧ ਜਾ ਕੋ ਫੁਰੀ
ਇਹ ਭਾਈ ਜੇ ਤੂੰ ਰਿੱਧੀਆਂ ਅੰਨ ਦੀ ਅਤੋੜਤਾ ਰਿੱਧੀ ਉਹਦਾ ਨਾਂ ਅੱਠ ਦਿਨ ਤੱਕ ਪੰਜ ਸੇਰ ਅੰਨ ਲੈ ਕੇ ਵਰਤਾਈ ਜਾਈਏ ਕਿੰਨੇ ਲੋਕ ਆ ਜਾਣ ਮੁੱਕੇ ਨਾ ਇਹਨੂੰ ਰਿੱਧੀ ਕਹਿੰਦੇ ਅੰਨ ਦੀ ਅਤੋੜਤਾ ਨਾ ਸਿੱਧੀ ਆਣਵਾਂ ਅਣੂ ਵਰਗੇ ਬਰੀਕ ਬਣ ਜਾਣਾ ਮਹਿਮਾ ਧਰਤੀ ਵਰਗੇ ਭਾਰੇ ਹੋ ਜਾਣਾ ਇਹ ਰਿੱਧੀਆਂ ਸਿੱਧੀਆਂ ਜਿਸਦੇ ਤਾਂ ਭਾਈ ਫੁਰਿਆ ਹੁਣ ਅੰਦਰ ਸਫੁਰਨ ਹੋ ਜਾਣ ਪ੍ਰਗਟ ਹੋ ਜਾਣ
ਸਭ ਕਾਹੂ ਸਿਉ ਕਿਆ ਕਾ
ਤਾਂ ਫਿਰ ਉਸ ਪੁਰਖ ਦਾ ਕਿਸੇ ਨਾਲ ਕੀ ਕੰਮ ਵੀ ਮੈਨੂੰ ਸਿੱਧਾ ਦਿਓ ਤੇ ਮੈਂ ਜੱਗ ਕਰਨਾ ਮੈਨੂੰ ਮਾਇਆ ਦਿਓ ਗ੍ਰਾਹੀ ਦਿਓ ਇਹ ਕਿਸੇ ਨਾਲ ਦਾ ਕੰਮ ਨਹੀਂ ਰਹਿ ਜਾਂਦਾ ਆਪੇ ਆਪਣੀ ਇੱਛਾ ਨਾਲ ਉਹ ਚੀਜ਼ਾਂ ਪ੍ਰਗਟ ਕਰ ਲੈਂਦਾ ਤੇ ਸਭ ਕੁਝ ਕਰੀ ਜਾਂਦਾ ਹੈ ਇਹ ਤੂੰ ਜਿਹੜਾ ਕਹਿੰਦਾ ਹੈ ਮੈਨੂੰ ਰਿੱਧੀਆਂ ਸਿੱਧੀਆਂ ਫੁਰੀਆਂ ਹੈ ਤੂੰ ਫਿਰ ਲੋਕਾਂ ਕੋਲ ਕਿਉਂ ਕਾਮਨਾ ਕਰਕੇ ਮੰਗਦਾ ਫਿਰਦਾ ਹੈ
ਤੇਰੇ ਕਹਿਣੇ ਕੀ ਗੱਤ ਕਿਆ
ਕਹੋ ਇਹ ਪੁਰਖ ਜਿਹੜਾ ਤੂੰ ਕਹਿੰਦਾ ਮੈਂ ਰਿੱਧੀਆਂ ਸਿੱਧੀਆਂ ਮੇਰੇ ਕੋਲ ਹੈਗੀਆਂ ਸੰਤਾਂ ਦੀ ਸਾਰੀ ਚੁਟਕੀ ਸਭ ਕੋਈ ਕਰ ਦਿੰਦੀ ਹੈ ਤਾਂ ਸਾਹਿਬ ਕਬੀਰ ਜੀ ਕਹਿੰਦੇ ਹਨ
ਤੇਰੇ ਕਹਿਣੇ ਕੀ ਗੱਤ ਕਿਆ ਕਹੋ
ਜਿਹੜਾ ਤੂੰ ਕਹਿਣਾ ਨਾ ਮੈਨੂੰ ਰਿੱਧੀਆਂ ਸਿੱਧੀਆਂ ਫੁਰੀਆਂ ਪ੍ਰਗਟ ਹੋਈਆਂ ਇਹ ਤਾਂ ਤੂੰ ਸਭ ਐਵੇਂ ਬੰਜਕ ਠੱਗਾਂ ਵਾਲੀ ਗੱਲ ਹੈ ਤੇਰੀ ਜਿਹੜੀ ਕਰਦਾ ਹੈ ਇਹ ਤੇਰੇ ਕਹਿਣ ਵਾਲੀ ਗੱਦ ਦੀ ਬਾਬਤ ਰੀਤੀ ਦੀ ਬਾਬਤ ਮੈਂ ਤੈਨੂੰ ਕੀ ਉੱਤਰ ਦੇਵਾਂ
ਮੈਂ ਬੋਲਤ ਹੀ ਵੱਢ ਲਾ
ਮੈਨੂੰ ਤਾਂ ਤੇਰੇ ਨਾਲ ਗੱਲ ਕਰਦਿਆਂ ਸ਼ਰਮ ਆਉਂਦੀ ਹੈ ਵੀ ਤੂੰ ਐਡਾ ਝੂਠਾ ਆਦਮੀ ਹੈ ਰਿੱਧੀਆਂ ਸਿੱਧੀਆਂ ਜੇ ਤੈਨੂੰ ਪ੍ਰਗਟਾ ਫਿਰ ਕਿਸੇ ਦੇ ਨਾਲ ਤੇਰਾ ਕੀ ਕੰਮ ਹੈ ਮੰਗਦਾ ਫਿਰਦਾ ਤੂੰ ਜਿਹਨੂੰ ਪਰਮੇਸ਼ਰ ਨੂੰ ਪਾ ਲਿਆ ਉਹ ਕਦੇ ਮੰਗਦਾ ਨਹੀਂ ਹੈ
ਆਰਾਮ ਜੇ ਪਾਇਆ ਆਰਾਮ
ਆਰਾਮ ਹੈ ਭਾਈ ਜਿਨ੍ਹਾਂ ਨੇ ਰਾਮ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ
ਤੇ ਭਵੈ ਨਾ ਬਾਰ ਬਾਰ
ਉਹ ਭਾਈ ਬਾਰ ਬਾਰ ਚ ਝੂਠਾ ਫਰਕੇ ਪਾਉਂਦੇ ਨੀ ਫਿਰਦੇ ਮੰਗਦੇ ਨੀ ਫਿਰਦੇ ਵੀ ਮੈਨੂੰ ਉਗਰਾਹੀ ਦਿਓ ਮੈਨੂੰ ਆਹ ਚੀਜ਼ ਦਿਓ ਜਿਨ ਪਰਮੇਸ਼ਰ ਨੂੰ ਪਾ ਲਿਆ ਉਹ ਤਾਂ ਵਾਹਿਗੁਰੂ ਦੇ ਪਿਆਰ ਚ ਲੀਨ ਰਹਿੰਦੇ ਹੈ ਪਰਮੇਸ਼ਰ ਉਹਨਾਂ ਦੇ ਪਿਆਰ ਚ ਜਿਵੇਂ ਮਾਂ ਪਿਓ ਬੱਚੇ ਦੇ ਛੋਟੇ ਦੇ ਮਗਰ ਲੀੜੇ ਲੈ ਕੇ ਖੁਰਾਕ ਲੈ ਕੇ ਭੱਜੇ ਫਿਰਦੇ ਵੀ ਮੇਰਾ ਪੁੱਤ ਭੁੱਖਾ ਨਾ ਹੋਵੇ ਨੰਗਾ ਨਾ ਹੋਵੇ ਐ ਮਹਾਰਾਜ ਸਾਹਿਬ ਉਹਨਾਂ ਦੇ ਗੋਬਿੰਦ ਪਿੱਛੇ ਲੱਗਾ ਫਿਰਦਾ ਵੀ ਮੇਰੇ ਪਿਆਰੇ ਮਦ ਭੁੱਖੇ ਰਹਿ ਜਾਣ ਹਰ ਵਕਤ ਉਹਨਾਂ ਦੀ ਪਾਲਣਾ ਪੋਸਣਾ ਕਰਦਾ ਹੈ
ਰਹਾਉ ਝੂਠਾ ਜਗ ਡਹਿ ਕੇ ਕਹਨਾ
ਇਹ ਦੇਖੋ ਝੂਠ ਵਿੱਚ ਲੱਗਾ ਹੋਇਆ ਜਗਤ ਜੀਵ ਇਹ ਸੰਸਾਰ ਡਹਿ ਕੇ ਭਟਕਦਾ ਫਿਰਦਾ ਘਣਾ ਬਹੁਤਾ ਪਦਾਰਥਾਂ ਚ
ਦਿਨ ਦੋਏ ਬਰਤਨ ਕੀ
ਕਈ ਕਹਿੰਦੇ ਨੇ ਰਸਾਇਣ ਸਾਡੇ ਕੋਲ ਲੋਕਾਂ ਆਦਮੀ ਜਿਹੜੇ ਭੁਲੇਖੇ ਚ ਆ ਜਾਂਦੇ ਉਹ ਘਰ ਦੀਆਂ ਟੂਮਾਂ ਸਾਰੀਆਂ ਦੇ ਦਿੰਦੇ ਚੜ ਕੇ ਲੈ ਕੇ ਬਾਬਾ ਜੀ ਗੱਡੀ ਚੜ ਜਾਂਦੇ ਇਹੋ ਜਿਹਾ ਰਸਾਇਣ ਬਣਾ ਦਿੰਦੇ ਆ ਸੋ ਇਹੋ ਜਿਹੇ ਠੱਗਾਂ ਦੀ ਹਾਲਤ ਹੈ ਹਾਂਜੀ
ਝੂਠਾ ਜਗ ਡਹਿ ਕੇ ਕਹਨਾ
ਇਹ ਝੂਠਾ ਜਿਹੜਾ ਜਗਤ ਸੰਸਾਰ ਹੈ ਡਹਿ ਕੇ ਭਟਕਦਾ ਫਿਰਦਾ ਬਹੁਤ ਆਹੀ
ਦਿਨ ਦੋਏ ਬਰਤਨ ਕੀ
ਇਹ ਦੋ ਦਿਨ ਹੀ ਇੱਕ ਜਨਮ ਦਾ ਤੇ ਇੱਕ ਮਰਨ ਦਾ ਥੋੜੇ ਜਿਹੇ ਦਿਨ ਇੱਥੇ ਜ਼ਿੰਦਗੀ ਹੈ ਇਹ ਬਰਤਨ ਦੀ ਆਸ ਰੱਖਦੇ ਕਿ ਪਦਾਰਥਾਂ ਨੂੰ
ਵਰਤਾਂਗੇ
ਭਾਈ ਜਿਹਨਾਂ ਰਾਮ ਰੂਪੀ ਉਦਕ ਅੰਮ੍ਰਿਤ ਜਲ ਪੀਤਾ ਹੈ
ਇਹ ਬਹੁਰ ਨਾ ਪਹੀ ਪਿਆਸ
ਉਹਨਾਂ ਨੂੰ ਫੇਰ ਪਿਆਸ ਤੇ ਨਹੀਂ ਲੱਗੀ ਪਦਾਰਥਾਂ ਦੀ ਕ੍ਰਿਸ਼ਨਾ ਰੂਪ ਤੇ ਨਹੀਂ ਲੱਗੀ ਹੈ ਉਹਨਾਂ ਨੂੰ ਲੋਕ ਪ੍ਰਲੋਕ ਦੇ ਪਦਾਰਥਾਂ ਦੀ ਉਹ ਪੁਰਖ ਕ੍ਰਿਸ਼ਨਾ ਰੂਪੀ ਤੇ ਤੋਂ ਰਹਿਤ ਹੋ ਗਏ ਹਨ
ਗੁਰ ਪ੍ਰਸਾਦ ਜਿਹੇ ਬੂਝਿਆ।
ਕਿ ਭਾਈ ਸਤਿਗੁਰਾਂ ਦੀ ਕਿਰਪਾ ਕਰਕੇ ਜਿਨ੍ਹਾਂ ਪੁਰਖਾਂ ਨੇ ਬੂਝਿਆ ਸਮਝਿਆ ਹੈ,
ਆਸਾ ਤੇ ਭਇਆ ਨਿਰਾਸ,
ਉਹ ਆਸਾ ਰੂਪ ਜਗਤ ਦੇ ਵਿੱਚੋਂ ਨਿਰਾਸਾ ਹੋ ਗਿਆ ਹੈ,
ਸਭ ਸੱਚ ਨਜ਼ਰੀ ਆਇਆ,
ਉਹਨਾਂ ਦੀ ਨਜ਼ਰ ਚ ਸਾਰੇ ਸੱਚਾ ਪਰਮੇਸ਼ਰ ਪ੍ਰਗਟ ਹੋਇਆ ਹੈ, ਦ੍ਰਿਸ਼ਟੀ ਚ ਆ ਗਿਆ ਹੈ,
ਜੋ ਆਤਮ ਭਇਆ ਉਦਾਸ,
ਜਦੋਂ ਮਨ ਕਰਕੇ ਉਪਰਾਮ ਹੋ ਗਿਆ ਉਦੋਂ ਸਾਰਿਆਂ ਚ ਵਿਸ਼ਿਆਂ ਵੱਲੋਂ ਮਨ ਉਪਰਾਮ ਹੋ ਗਿਆ, ਇਸ ਪ੍ਰਕਾਰ ਫਿਰ ਸਾਰਿਆਂ ਚ ਸੱਚਾ ਪਾਤਸ਼ਾਹ ਪ੍ਰਗਟ ਦਿਸ ਆਇਆ ਹੈ, ਨਜ਼ਰ ਚ ਆ ਗਿਆ ਹੈ,
ਜੋ ਆਤਮ ਭਇਆ ਉਦਾਸ,
ਜਦੋਂ ਮਨ ਕਰਕੇ ਪਦਾਰਥਾਂ ਵੱਲੋਂ ਉਪਰਾਮ ਹੋ ਗਿਆ,
ਰਾਮ ਨਾਮ ਰਸ ਚਾਖਿਆ,
ਇਹ ਭਾਈ ਰਾਮ ਜਿਸ ਦਾ ਨਾਮ ਹੈ ਉਹ ਰਮੰਤੀ ਰਾਮਾ ਤੇ ਨਾਮ ਦੇ ਰਸ ਨੂੰ ਪ੍ਰੇਮ ਨੂੰ ਜਿਹਨਾਂ ਚੱਖਿਆ ਧਾਰਨ ਕੀਤਾ ਹੈ,
ਹਰ ਨਾਮਾ ਹਰ ਤਾਰ,
ਇਹ ਭਾਈ ਹਰੀ ਦਾ ਨਾਮ ਹੀ ਹਰੇਕ ਨੂੰ ਤਾਰਨ ਵਾਲਾ ਹੈ, ਜਿਵੇਂ ਤਾਰ ਜਹਾਜ ਹੁੰਦਾ ਹੈ ਇਸ ਪ੍ਰਕਾਰ ਹਰੇਕ ਨਾਮ ਵਿੱਚੋਂ ਪਰਮੇਸ਼ਰ ਦਾ ਨਾਮ ਹੀ ਤਾਰ ਜਹਾਜ ਦੀ ਨਿਆਈ ਹੈ, ਹਰ ਨਾਮਾ ਹਰ ਤਾਰ, ਜਿਸ ਏਕ ਤਾਰ ਨੂੰ ਲਿਵ ਲਾਈ ਹੈ ਤੇਲ ਧਾਰਾ ਵੱਤ, ਉਹਨਾਂ ਨੂੰ ਪਰਮੇਸ਼ਰ ਦੇ ਨਾਮ ਨੇ ਤਾਰ ਦਿੱਤਾ ਹੈ,
ਪਾਉ ਕਬੀਰ ਕਾਂਚਨ ਭਇਆ,
ਸਾਹਿਬ ਕਬੀਰ ਜੀ ਕਹਿੰਦੇ ਜੇ ਪਾਰਸ ਨਾਲ ਛੋ ਕੇ ਅੱਠ ਧਾਤਾਂ ਸੋਨਾ ਬਣ ਜਾਂਦੀ ਹੈ, ਐ ਸ਼ੁੱਧ ਸਰੂਪ ਹੋ ਗਿਆ ਉਹ,
ਭਰਮ ਗਿਆ ਸਮੁੰਦਰ ਹੈ ਪਾਰ,
ਜਦੋਂ ਭਰਮ ਚਲਿਆ ਗਿਆ ਅੰਦਰੋਂ ਤਾਂ ਸਮੁੰਦਰ ਸੰਸਾਰ ਤੋਂ ਵੀ ਪਾਰ ਹੋ ਗਿਆ, ਉਹਨੂੰ ਮੁਕਤ ਦੀ ਪ੍ਰਾਪਤੀ ਹੋ ਗਈ, ਜਿਹੜਾ ਭਰਮ ਸੀ ਨਾ ਹਿਰਦੇ ਦੇ ਅੰਦਰ ਸਮਕ ਭਲੀ ਪ੍ਰਕਾਰ, ਉਸ ਤੋਂ ਪਾਰ ਹੋ ਗਏ ਤੇ ਉਧਰੇ ਪਾਰ ਉਹਦੇ ਹਿਰਦੇ ਦੇ ਅੰਦਰੋਂ ਉਹ ਸਤਸੰਗ ਜੀ ਭਰਮ ਵੀ ਨਿਮਿਤ ਹੋ ਗਿਆ ਹੈ, ਕਿਉਂ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ, ਮਾਤਾ ਦੇ ਗਰਭ ਰੂਪੀ ਉਧਰ ਚ ਨਹੀਂ ਪੈਣਾ ਪਵੇਗਾ, ਕਿਉਂ ਮੁਕਤ ਹੋ ਗਏ ਹਨ,
ਉਦਕ ਸਮੁੰਦ ਸਲਲ ਕੀ ਸਾਖਿਆ,
ਮਹਾਰਾਜ ਸਾਹਿਬ ਜੀ ਹੁਣ ਪ੍ਰੇਮ ਦੇ ਨਾਲ ਕਬੀਰ ਸਾਹਿਬ ਜੀ ਦੀ ਰਚਨਾ ਦੁਆਰਾ ਵਾਹਿਗੁਰੂ ਵਿੱਚ ਏਕਤਾ ਦਿਖਾਉਂਦੇ ਹਨ,
ਉਦਕ ਸਮੁੰਦ ਸਲਲ ਕੀ ਸਾਖੇ,
ਇਹ ਭਾਈ ਜਿਵੇਂ ਉਦਕ ਪਾਣੀ ਸਮੁੰਦਰ ਦਾ ਇਹ ਪਾਣੀ ਹੈ, ਇਹ ਸਲਲ ਪਾਣੀ ਨਦੀ ਦਾ, ਉਦਕ ਸਮੁੰਦ
ਸਲਲ ਕੀ ਸਾਖੇ,
ਇਹ ਕਹਿੰਦੇ ਸਲਲ ਪਾਣੀ ਸਮੁੰਦਰ ਦਾ ਪਾਣੀ ਹੈ, ਇਹ ਪਾਣੀ ਨਦੀ ਦਾ ਪਾਣੀ ਹੈ, ਇਹ ਸਾਖਿਆ ਸੰਗਿਆ ਪਈਆਂ ਹੋਈਆਂ, ਇਹ ਜਲਦੀ ਲਹਿਰ ਹੈ,
ਨਦੀ ਤਰੰਗ ਸਮਾਵ ਹੈ,
ਇਹ ਨਦੀ ਦਾ ਸਲਲ ਹੈ, ਇਹ ਉਦਕ ਸਮੁੰਦਰ ਦਾ ਪਾਣੀ ਹੈ, ਇਸ ਪ੍ਰਕਾਰ
ਨਦੀ ਤਰੰਗ ਸਮਾਵ ਹੈ,
ਇਹ ਨਦੀ ਚੋਂ ਲਹਿਰਾਂ ਉੱਠਦੀਆਂ ਹਨ, ਇਸ ਪ੍ਰਕਾਰ ਜੋ ਸਾਰਾ ਹੈ ਪਾਣੀ ਸਾਰਿਆਂ ਚ, ਜਦੋਂ ਸਮੁੰਦਰ ਦੇ ਵਿੱਚ ਜਾ ਕੇ ਸਾਰਾ ਪਾਣੀ ਮਿਲ ਗਿਆ, ਉਸ ਵੇਲੇ ਸਮੁੰਦਰੀ ਰੂਪ ਹੀ ਸਾਰੇ ਹੋ ਜਾਣਗੇ, ਨਦੀਆਂ ਲਹਿਰ ਆਦਿਕ ਸਭ ਦਾ ਨਾਂ ਹੀ ਸਮੁੰਦਰ ਪੈ ਜਾਏਗਾ, ਇਸੇ ਪ੍ਰਕਾਰ
ਉਦਕ ਸਮੁੰਦ ਸਲਲ ਕੀ ਸਾਖੇ,
ਜਲਦੀ ਨਿਆਈ ਤਾਂ ਸ਼ੁੱਧ ਬ੍ਰਹਮ ਹੈ ਸਾਧ ਸੰਗਤ ਜੀ, ਅਤੇ ਸਮੁੰਦਰ ਦੀ ਨਿਆਈ ਈਸ਼ਵਰ ਹੈ, ਨਦੀ ਦੀ ਨਿਆਈ ਜੀਵ ਹੈ, ਇਹ ਸੰਗਿਆ ਪਈਆਂ ਹੋਈਆਂ, ਅਲਪੱਗ ਕਰਕੇ ਜੀਵ ਸੰਗਿਆ ਪਈ ਹੈ, ਸਰਵਗ ਕਰਕੇ ਈਸ਼ਵਰ ਸੰਗਿਆ ਪਈ ਹੋਈ ਹੈ,
ਨਦੀ ਤਰੰਗ ਸਮਾਵ ਹੈ,
ਨਦੀ ਦੀ ਨਿਆਈ ਜਿਹੜਾ ਈਸ਼ਵਰ ਹੈ ਤੇ ਤਰੰਗ ਲਹਿਰ ਦੀ ਨਿਆਈ ਜਿਹੜਾ ਜੀਵ ਹੈ, ਜਦੋਂ ਇਹ ਫੁਰਨਾ ਹਟ ਗਿਆ ਸਮਾ ਜਾਣਗੇ ਲੀਨ ਹੋ ਜਾਣਗੇ, ਇਸੇ ਪ੍ਰਕਾਰ ਇੱਕ ਦਾ ਮਾਇਆ ਸਬਲ ਈਸ਼ਵਰ ਤੇ ਇੱਕ ਜੀਵ, ਇੱਕ ਚਿਦਾ ਭਾਸ ਸਾਖੀ ਚੇਤਨ ਆਦਿਕ, ਇਹ ਚੇਤਨ ਵਿੱਚ ਸਾਧ ਸੰਗਤ ਜੀ ਅਗਿਆਨ ਕਰਕੇ ਭਾਵ ਸਾਰੇ ਕਲਪਨਾ ਹੋਈ ਹੈ, ਜਿਸ ਵਕਤ
ਉਦਕ ਸਮੁੰਦ ਸਲਲ ਕੀ ਸਾਖੇ,
ਸਮੁੰਦਰ ਦੀ ਨਿਆਈ ਜੋ ਮਾਇਆ ਸਬਲ ਬ੍ਰਹਮ ਹੈ ਅਤੇ ਸਲਲ ਚੇਤਨ ਦੀ ਸਾਰੀ ਸੰਗਿਆ ਪਈ ਹੋਈ ਹੈ, ਇਹ ਨਾਮ ਪਿਆ ਹੋਇਆ, ਸਾਖਾਂ ਪਈਆਂ ਹੋਈਆਂ ਨੇ ਸਾਖੀ ਆਦਿਕ,
ਨਦੀ ਤਰੰਗ ਸਮਾਵ ਹੈਗੇ,
ਅੰਤਾ ਕਰਨ ਉਪਰ ਚੇਤਨ ਦੇ ਤਾਂ ਹੀ ਉਪਾਧੀ ਦੇ ਨਾਲ ਉਹਨੂੰ ਸਾਖੀ ਚੇਤਨ ਕਹਿੰਦੇ ਹਨ, ਅਤੇ ਚੇਤਨ ਦਾ ਭਾਸ ਬਿਰਤੀ ਦੇ ਅੰਦਰ ਪੈਣੇ ਕਰਕੇ ਚਿਲਾ ਭਾਸ ਕਹਿੰਦੇ ਹਨ, ਇਸ ਪ੍ਰਕਾਰ ਮਾਇਆ ਸਵਰਣ ਕਰਕੇ ਈਸ਼ਵਰ ਕਹਿੰਦੇ ਹਨ, ਜੋ ਮਾਇਆ ਤੋਂ ਅਸੰਗ ਹੈ ਉਹਨੂੰ ਸ਼ੁੱਧ ਕਹਿੰਦੇ ਹਨ,
ਨਦੀ ਤਰੰਗ ਸਮਾਵ ਹੈਗੇ,
ਇਹ ਨਦੀ ਜੀਵ ਈਸ਼ਵਰ ਤੇ ਤਰੰਗ ਦੀ ਨਿਆਈ ਜੀਵ, ਜਦੋਂ ਇਹ ਸਮਾ ਜਾਣਗੇ ਲੀਨ ਹੋਣਗੇ, ਸਮੁੰਦਰ ਦੀ ਨਿਆਈ ਮਾਇਆ ਸਬਲ ਵਿੱਚ ਚਿਰਾਕਾਸ਼ ਵਿੱਚ ਸਾਰੇ ਲੀਨ ਹੋ ਜਾਣਗੇ, ਜਿਸ ਵਕਤ
ਸੁਨ ਹੈ ਸੁਨ ਮਿਲਿਆ ਸਮਦਰ,
ਉਹ ਉਦਕ ਪਾਣੀ ਨਾ ਰਹਿ ਜੇਗਾ, ਉਦੋਂ ਨਦੀ ਨੀ ਰਹੂਗਾ, ਇਹ ਨਦੀ ਦੀ ਸਾਖ ਹੈ, ਇੱਕ ਰਜਵਾਹਾ ਹੈ, ਇਸੇ ਪ੍ਰਕਾਰ ਇਹ ਚਿਦਾ ਭਾਸ ਹੈ, ਇਹ ਨਹੀਂ ਨਾਂ ਰਹੇਗਾ, ਇਹ ਆਪਣੇ ਈਸ਼ਵਰ ਹੈ, ਇਹ ਮਾਇਆ ਸਬਲ ਹੈ, ਇਹ ਸੰਗਿਆ ਨਹੀਂ ਰਹਿਣੀ ਹੈ। ਉਸ ਵੇਲੇ ਜਿਵੇਂ ਸਾਧ ਸੰਗ ਜੀ ਆਕਾਸ਼ ਦੇ ਮੇਘਾ ਆਕਾਸ਼, ਜਲਾਕਾਸ਼, ਘਟਾਕਾਸ਼ ਆਦਿਕ ਨਾਂ ਪਏ, ਕਲਪਨਾ ਨਹੀਂ ਰਹਿਣਗੀਆਂ ਉਸ ਵੇਲੇ।
ਸੁਨ ਹੈ ਸੁਨ ਮਿਲਿਆ ਸਮਦਰਸੀ,
ਸੁਨ ਜੋ ਫੁਰ ਰੂਪ ਬ੍ਰਹਮ ਹੈ, ਉਹਦੇ ਵਿੱਚ ਸਾਰਿਆਂ ਫੁਰਨਿਆਂ ਤੋਂ ਰਹਿਤ ਹੋ ਕੇ ਸਮਕ ਦਰਸ਼ੀ ਹੋ ਕੇ ਜਦੋਂ ਮਿਲ ਗਿਆ,
ਪਵਨ ਰੂਪ ਹੋ ਜਾਵਾਂਗੇ।
ਇਹ ਜਿਹੜਾ ਸਾਧ ਸੰਗ ਜੀ ਆਭਾਸ ਚੇਤਨ ਹੈ, ਇਹ ਜਦੋਂ ਫੁਰ ਅਦਵੈਤਾਨੰਦ ਵਿੱਚ ਮਿਲ ਗਿਆ ਸਮਕ ਦਰਸ਼ੀ ਹੋ ਕੇ ਗੁਰਾਂ ਦੇ ਉਪਦੇਸ਼ ਦੁਆਰਾ,
ਪਵਨ ਰੂਪ ਹੋਏ ਜਾਵੇ,
ਉਦੋਂ ਫਿਰ ਪੌਣ ਜਿਵੇਂ ਪੌਣ ਚ ਪੌਣ ਮਿਲ ਜਾਂਦੀ ਹੈ, ਇਸ ਪ੍ਰਕਾਰ ਉਸ ਰੂਪ ਵਿੱਚ ਮਿਲ ਜਾਵਾਂਗੇ। ਪਵਨ ਜੋ ਪਵਿੱਤਰ ਸਰੂਪ ਹੈ, ਉਸ ਵਿੱਚ ਮਿਲ ਜਾਵਾਂਗੇ, ਭੇਦ ਹੋ ਜਾਵਾਂਗੇ।
ਬਹੁਰ ਹਮ ਕਾਹੇ ਆਵਹਿੰਗੇ,
ਮੁੜ ਕੇ ਫਿਰ ਭਾਈ ਅਸੀਂ ਕਿਸ ਵਾਸਤੇ ਸੰਸਾਰ ਚ ਆਵਾਂਗੇ, ਸਾਡਾ ਆਉਣ ਦਾ ਕੰਮ ਨੀ ਕੋਈ ਹੈ।
ਆਵਨ ਜਾਣਾ ਹੁਕਮ ਤਿਸੈ,
ਜਿਹੜਾ ਆਉਣਾ ਜਾਣਾ ਉਸਦੇ ਹੁਕਮ ਵਿੱਚ ਹੀ ਹੈ।
ਹੁਕਮ ਹੈ ਬੁੱਝ ਸਮਾਵ ਹੈ,
ਹੁਕਮ ਨੂੰ ਬੁੱਝ ਕੇ ਉਹਦੇ ਚ ਲੀਨ ਹੋ ਜਾਵਾਂਗੇ। ਸਾਹਿਬ ਕਬੀਰ ਜੀ ਇੱਕ ਵਾਰੀ ਸੌ ਸਾਖੀ ਚ ਸਾਖੀ ਆਉਂਦੀ ਹੈ, ਆਪਣੇ ਰੰਗ ਚ ਬੈਠੇ ਹੈ ਤੇ ਲੋਈ ਸੇਵਾ ਲੰਗਰ ਦੀ ਬਹੁਤ ਪ੍ਰੇਮ ਨਾਲ ਕਰਦੀ ਹੈ। ਕਬੀਰ ਸਾਹਿਬ ਕਹਿਣ ਲੱਗੇ, ਭਗਤਣੀਏ ਸਾਧਣੀਏ, ਹੁਣ ਤੂੰ ਬਾਹਲੀ ਸੰਕਲਪ ਨਾ ਕਰਿਆ ਕਰ ਸੇਵਾ ਦਾ, ਆਪਣੇ ਆਨੰਦ ਵਿੱਚ ਸਮਾਧੀ ਚ ਲੀਨ ਰਿਹਾ ਕਰ। ਇਹ ਕਹਿਣ ਲੱਗੀ, ਲੋਈ ਮਹਾਰਾਜ, ਮੇਰਾ ਚਿੱਤ ਸੇਵਾ ਤੋਂ ਨਹੀਂ ਹਟਦਾ, ਮੈਂ ਚਾਹੁੰਦੀ ਹਾਂ ਕਿ ਹਰ ਵਕਤ ਸੇਵਾ ਹੀ ਕਰਦੀ ਰਹਾਂ। ਸਾਹਿਬ ਕਬੀਰ ਜੀ ਕਹਿੰਦੇ, ਚੰਗਾ ਫਿਰ ਤੂੰ ਐਂ ਕਰ, ਗੁਰੂ ਨਾਨਕ ਸਾਹਿਬ ਦੇ ਪੰਥ ਵਿੱਚ ਜੋ ਦਸਵਾਂ ਰੂਪ ਧਾਰਾਂਗੇ, ਉਸ ਵੇਲੇ ਤੂੰ ਸਿੱਖਣੀ ਦਾ ਰੂਪ ਧਾਰ ਕੇ ਗੁਰੂ ਘਰ ਦੀ ਲੰਗਰ ਦੀ ਸੇਵਾ ਕਰੀ। ਇਹ ਫਿਰ ਲੋਈ ਕਹਿਣ ਲੱਗੀ, ਮਹਾਰਾਜ ਗੱਲ ਇਹ ਹੈ ਵੀ ਜੇ ਮੈਨੂੰ ਇਹ ਜਨਮ ਦੇਣਾ ਹੈ ਕਿ ਮੈਂ ਹੋਰ ਜਨਮ ਧਾਰਨਾ, ਤਾਂ ਮੈਂ ਪਤੀ ਵੀ ਹੋਰ ਕਿਸੇ ਨੂੰ ਨਹੀਂ ਬਣਾਉਣਾ। ਕਬੀਰ ਸਾਹਿਬ ਤੂੰ ਹੀ ਮੇਰਾ ਪਤੀ ਬਣ, ਫਿਰ ਉਸ ਉੱਥੇ ਸਿੱਖ ਦੇ ਰੂਪ ਧਾਰ ਕੇ ਕਲਗੀ ਧਰ ਦਾ ਅੰਮ੍ਰਿਤਧਾਰੀ ਹੋ ਕੇ ਆਪਾਂ ਸਿੱਖ ਤੇ ਸਿੱਖਣੀ ਮਹਾਰਾਜ ਲੰਗਰ ਦੀ ਸੇਵਾ ਕਰੀਏ। ਸੁਣ ਕੇ ਕਹਿਣ ਲੱਗਾ ਕਬੀਰ, ਅੱਛਾ ਮੇਰਾ ਫੁਰਨਾ ਤਾਂ ਹੈ ਨਹੀਂ ਸੀ ਸੰਸਾਰ ਚ ਆਉਣ ਦਾ, ਪਰ ਗੁਰੂ ਸਾਹਿਬ ਨੂੰ ਪੰਥ ਜਿਹੜਾ ਰਚਨਾ ਹੈ ਉਹ ਧਰਮ ਦੀ ਰੱਖਿਆ ਕਰਨ ਵਾਸਤੇ ਹੈ, ਚੰਗਾ ਮੈਂ ਵੀ ਜਨਮ ਧਾਰ ਕੇ ਚੱਲ ਰਹਾਂਗਾ। ਇਹ ਆਪਦੇ ਬਚਨ ਨਾਲ ਸਾਧ ਸੰਗਤ ਜੀ ਪ੍ਰਗਟ ਹੋਏ ਸਨ, ਇੱਥੇ ਉਹ ਕਹਿੰਦੇ ਹਨ।
ਆਵਨ ਜਾਣਾ ਹੁਕਮ ਤਿਸੈ,
ਜਿਹੜਾ ਆਉਣਾ ਹੈ ਜਨਮ ਧਾਰ ਕੇ, ਜਾਣਾ ਹੈ ਸਰੀਰ ਛੱਡ ਕੇ, ਵਾਹਿਗੁਰੂ ਦਾ ਹੁਕਮ ਹੀ ਹੈ।
ਹੁਕਮ ਹੈ ਬੁੱਝ ਸਮਾ,
ਅਤੇ ਹੁਕਮ ਨੂੰ ਮਾਰਨ ਬੁੱਝ ਕੇ ਵਾਹਿਗੁਰੂ ਦੀ ਜੋਤ ਚ ਸਮਾ ਜਾਵਾਂਗੇ, ਲੀਨ ਹੋ ਜਾਵਾਂਗੇ।
ਰਹਾਉ ਜਬ ਚੁਕੈ ਪੰਚ ਧਾਤ ਕੀ ਰਚਨਾ,
ਸਾਰੀ
ਐਸੇ ਭਰਮ ਚੁਕਾ ਹੈ,
ਐਸੇ ਜਿਹੜਾ ਭਰਮ ਸੰਸਾਰ ਦਾ ਪ੍ਰਤੀਤ ਹੋਇਆ, ਜਿਸ ਵੇਲੇ ਦਿਲ ਚੋਂ ਚੱਕ ਦੇਵਾਂਗੇ ਜਦੋਂ, ਫਿਰ
ਜਬ ਚੁਕੈ ਪੰਚ ਧਾਤ ਕੀ ਰਚਨਾ,
ਜਬ ਐਸੇ ਭਰਮ ਚੁਕਾਵਾਂਗੇ, ਜਦੋਂ ਇਹਦਾ ਭਰਮ ਪ੍ਰਤੀਤ ਹੋ ਰਿਹਾ ਐਸਾ ਸੰਸਾਰ ਸੱਤ, ਇਹ ਚੱਕ ਦੇਵਾਂਗੇ। ਉਸ ਵੇਲੇ ਪੰਜਾਂ ਧਾਤਾਂ ਦੀ ਤੱਤਾਂ ਦੀ ਜਿਹੜੀ ਰਚਨਾ ਹੈ, ਪੱਚੀ ਪ੍ਰਕਿਰਤੀ ਨੂੰ ਇਹ ਵੀ ਚੱਕੀ ਜਾਵੇਗੀ। ਜਦੋਂ ਪੰਜਾਂ ਧਾਤਾਂ ਦੀ ਤੰਤਾਂ ਦੀ ਰਚਨਾ ਦਾ ਸੰਕਲਪ ਚੱਕਿਆ ਜਾਏਗਾ, ਐਸਾ ਜਿਹੜਾ ਸੰਸਾਰ ਸੱਤ ਪ੍ਰਤੀਤ ਹੁੰਦਾ ਹੈ, ਇਸ ਭਰਮ ਨੂੰ ਵੀ ਚੱਕ ਦਿਆਂਗੇ, ਮੇੜ ਦਿਆਂਗੇ।
ਦਰਸ਼ਨ ਛੋਟ ਭਏ ਸਮਦਰਸ਼ੀ,
ਹੁਣ ਜਿਹੜੇ ਨਾਨਾ ਪ੍ਰਕਾਰ ਦਾ ਦਰਸ਼ਨ, ਕੋਈ ਜੋਗੀ, ਕੋਈ ਭੋਗੀ, ਕੋਈ ਰੋਗੀ, ਕੋਈ ਸੋਗੀ ਇਤਿਆਦਿਕ ਭਿੰਨ ਭਿੰਨ ਜਿਹੜੇ ਰਾਜਸੀ, ਤਾਮਸੀ, ਸਾਂਤਕੀ ਚਾਰ ਖਾਣੀਆਂ ਰੂਪ ਦਾਰ ਹੋ ਰਹੇ ਹੈ, ਇਸ ਦਰਸ਼ਨ ਨੂੰ ਛੱਡ ਕੇ, ਨਾਨਾ ਪੁਣੇ ਦਰਸ਼ਨ ਨੂੰ ਛੱਡ ਕੇ ਸਮਕ ਦਰਸ਼ੀ ਇੱਕੋ ਬ੍ਰਹਮ ਰੂਪ ਦੇ ਦਦਾਰੀ ਹੋ ਗਏ ਜਦੋਂ।
ਏਕੋ ਨਾਮ ਧਿਆਵਹਿੰਗੇ,
ਉਸ ਵੇਲੇ ਇੱਕੇ ਪਰਮੇਸ਼ਰ ਦੇ ਨਾਮ ਨੂੰ ਧਿਆ ਕੇ ਉਹਦੇ ਚ ਲੀਨ ਹੋਵਾਂਗੇ ਹੋਏ ਹਾਂ।
ਜਿਤ ਹਮ ਲਾਏ ਤਿਤ ਹੀ ਲਾਗੇ,
ਸਾਨੂੰ ਜਿਸ ਪਾਸੇ ਵਾਹਿਗੁਰੂ ਨੇ ਲਾਇਆ ਉਸ ਪਾਸੇ ਅਸੀਂ ਲੱਗੇ ਹਾਂ।
ਤੈਸੇ ਕਰਮ ਕਮਾਵਹਿੰਗੇ,
ਇਸੇ ਪ੍ਰਕਾਰ ਜਿਹੜੇ ਅਧਿਕਾਰੀ ਜਿਸ ਪਾਸੇ ਅਸੀਂ ਆਪਦੇ ਇੰਦਰੇ ਲਾਏ ਉਸ ਪਾਸੇ ਲੱਗੇ ਹੈ, ਇਵੇਂ ਅਧਿਕਾਰੀ ਜੋ ਨਿਸ਼ਕਾਮ ਕਰਮਾਂ ਦੀ ਆਗਿਆ ਹੈ, ਭਗਤੀ ਦੀ ਆਗਿਆ ਹੈ, ਵੈਸੇ ਨਿਸ਼ਕਾਮ ਕਰਮਾਂ ਨੂੰ ਕਮਾਉਣਗੇ, ਉਹ ਵੀ ਮੁਕਤ ਹੋ ਜਾਣਗੇ।
ਹਰ ਜੀ ਕਿਰਪਾ ਕਰੇ ਜੋ ਆਪਣੀ,
ਜਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਭਾਈ ਆਪਣੀ ਕਿਰਪਾ ਦ੍ਰਿਸ਼ਟੀ ਕਰੇਗਾ,
ਉਹ ਗੁਰ ਕੇ ਸ਼ਬਦ ਸਮਾਵੇ,
ਉਦੋਂ ਭਾਈ ਗੁਰੂ ਸਾਹਿਬ ਦੇ ਸ਼ਬਦ ਨੂੰ ਮੰਨ ਕੇ ਸਮਾ ਜਾਵਾਂਗੇ, ਲੀਨ ਹੋ ਜਾਵਾਂਗੇ। ਅਭੇਦ ਹੋ ਜਾਵਾਂਗੇ ਵਾਹਿਗੁਰੂ ਦੇ ਸਰੂਪ ਵਿੱਚ।
ਜੀਵਤ ਮਰਹੋ ਮਰਹੋ ਫੁਨ ਜੀਵ।
ਫਿਰ ਭਾਈ ਜੀ ਤੁਸੀਂ ਸੰਸਾਰ ਵੱਲ ਜਿਹੜੇ ਜਿਉਂਦੇ ਹੋ ਇਧਰੋਂ ਜੀਵਤ ਭਾਵ ਵੱਲੋਂ ਮਰੋ, ਤੇ ਜਿਹੜਾ ਪਰਮੇਸ਼ੁਰ ਦੇ ਭਜਨ ਵੱਲੋਂ ਮਰੇ ਹੋਏ ਹੋ ਉਧਰ ਸਿਮਰਨ ਕਰਕੇ ਜਿਉਂਦੇ ਹੋ ਲਿਵਲਾ ਕੇ।
ਪੁਨਰਪ ਜਨਮ ਨਾ ਹੋ,
ਜੇ ਇਸ ਤਰ੍ਹਾਂ ਬਚਨ ਮੰਨੋਗੇ ਪੁਨਰ ਫੇਰ ਅਭੀ ਨਿਸ਼ਚੇ ਕਰਕੇ ਤੁਹਾਨੂੰ ਕੋਈ ਜਨਮ ਨਹੀਂ ਹੋਵੇਗਾ, ਮੁਕਤ ਹੋ ਜਾਓਗੇ।
ਕਹੋ ਕਬੀਰ ਜੋ ਨਾਮ ਸਮਾਨੇ।
ਸਾਹਿਬ ਕਬੀਰ ਜੀ ਕਹਿੰਦੇ ਜੋ ਪਰਮੇਸ਼ੁਰ ਦੇ ਨਾਮ ਵਿੱਚ ਸਮਾ ਗਏ, ਲੀਨ ਹੋ ਗਏ ਹਨ, ਮਸਤ ਹੋ ਗਏ ਹਨ।
ਸੁਣ ਰਹਿਆ ਲਿਵ ਸੂਈ,
ਉਹ ਲਿਵ ਲਾਉਣ ਵਾਲਾ ਫੁਰ ਰੂਪ ਹੋ ਰਿਹਾ ਹੈ, ਉਸ ਵਿੱਚ ਜਿਹਦੀ ਲਿਵ ਲੱਗੀ ਹੈ ਸੋਈ ਉਹ ਵੀ ਹੋਰ ਹੋ ਕੇ ਮਿਲ ਗਿਆ, ਭੇਦ ਹੋ ਗਿਆ ਹੈ।
ਜਾਓ ਤੁਮ ਮੂਕੋ ਦੂਰ ਕਰਤ ਹੋ।
ਇੱਕ ਵਾਰੀ ਦੀ ਗੱਲ ਹੈ, ਪੰਡਿਤ ਤਾਰਾ ਸੰਤਾ ਉਥਾਨਕਾ ਲਿਖੀ ਹੈ ਕਿ ਬ੍ਰਾਹਮਣ ਲੋਕ ਕਬੀਰ ਨਾਲ ਚਰਚਾ ਕਰਨ, ਕਬੀਰ ਤੂੰ ਜੁਲਾਹਾ ਸਾਡੇ ਵਿੱਚ ਰਲ ਨਹੀਂ ਸਕਦਾ, ਤੇ ਚਰਚਾ ਕੀਤੀ। ਪਰ ਸੰਪਰਦਾ ਦੀ ਉਥਾਨਕਾ ਵਿੱਚ ਅੰਤਰਜਾਮੀ ਨੇ ਕਬੀਰ ਸਾਹਿਬ ਨੂੰ ਪਰਖਣ ਵਾਸਤੇ ਆਪਣਾ ਇੱਕ ਦਿਵਸ ਰੂਪ ਧਾਰ ਕੇ ਆ ਕੇ ਖੜੇ ਹੋ ਗਏ। ਖੜੇ ਜਿਸ ਵੇਲੇ ਹੋ ਗਏ ਤੇ ਕਬੀਰ ਸਾਹਿਬ ਚਰਨੀ ਲੱਗਣ ਲੱਗੇ। ਜੋ ਚਰਨੀ ਲੱਗਣ ਲੱਗਾ ਵੀ ਤੂੰ ਜੁਲਾਹਾ ਮੈਨੂੰ ਭਿੱਟ ਦੇਗਾ ਦੂਰ ਰਹੋ, ਇਹ ਜਦੋਂ ਕਿਹਾ ਤੇ ਕਬੀਰ ਜੀ ਨੂੰ ਉਸ ਵੇਲੇ ਸ਼ਬਦ ਮਹਾਰਾਜ ਦੇ ਸਨਮੁਖੇ ਉਚਾਰਿਆ ਹੈ।
ਜੋ ਤੁਮ ਮੂਕੋ ਦੂਰ ਕਰਤ ਹੋ।
ਹੇ ਪੰਡਿਤ ਵਿਦਵਾਨੋ, ਜੇ ਤੁਸੀਂ ਸਾਨੂੰ ਇਹ ਦੂਰ ਕਰਦੇ ਹੋ ਤੂੰ ਜੁਲਾਹਾ ਜਾਣ ਕੇ, ਇਸੇ ਤਰ੍ਹਾਂ ਹੇ ਪਰਮੇਸ਼ਰ ਜੇ ਮੈਨੂੰ ਹੁਣ ਦੂਰ ਕਰਦਾ ਵੀ ਚਰਨੀ ਵੀ ਨੀ ਹੱਥ ਲਾਉਣ ਦਿੰਦਾ,
ਕਹੋ ਤੁਮ ਮੁਕਤ ਬਤਾਓ,
ਤਾਂ ਤੁਸੀਂ ਇਹ ਦੱਸੋ ਵੀ ਮੁਕਤ ਮੈਨੂੰ ਕਿਵੇਂ ਕਰੋਗੇ ਜੁਲਾਹੇ ਨੂੰ, ਤਾਂ ਮੈਨੂੰ ਮੁਕਤ ਨਹੀਂ ਤੁਹਾਡੀ ਕਰਨ ਦੀ ਸਲਾਹ ਹੋਣੀ, ਮੈਨੂੰ ਦੱਸੋ ਕਿ ਮੁਕਤ ਫਿਰ ਜਦੋਂ ਮੁਕਤ ਕਰੋਗੇ ਉਦੋਂ ਜੁਲਾਹਾ ਪੁਣਾ ਰਹਿ ਜੂ ਬਣਿਆ ਰਹੂ, ਅਜੇ ਉਦੋਂ ਏਕਤਾ ਹੋਊਗੀ ਜਿਵੇਂ ਜਲ ਮੈਂ ਜਲਾ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਜਿਵੇਂ ਨਦੀਆਂ ਨਾਲ ਸਾਰੇ ਗੰਗਾ 'ਚ ਮਿਲ ਕੇ ਗੰਗਾ ਬਣ ਜਾਂਦੇ ਹੈ, ਐਂ ਜਦੋਂ ਮੁਕਤ ਹੋ ਗਏ ਉਦੋਂ ਸਾਰੀਆਂ ਜਾਤਾਂ ਪਾਤਾਂ ਮਿਟ ਕੇ, ਨਾ ਜਾਤਾ ਨਾ ਪਾਤਾ ਨਾ ਤਾਤਾ ਨਾ ਮਾਤਾ, ਉਦੋਂ ਏਕਤਾ ਹੋਣੀ ਹੈ। ਤਾਂ ਹੁਣ ਤੁਸੀਂ ਮੈਨੂੰ ਜੁਲਾਹਾ ਜਾਣ ਕੇ ਪਰੇ ਦੂਰ ਦੂਰ ਕਰਦੇ ਹੋ, ਦੱਸੋ ਮੁਕਤ ਹੋਣ ਵੇਲੇ ਵੀ ਇਉਂ ਕਰੋਗੇ, ਇਹ ਗੱਲ ਨਹੀਂ ਹੋ ਸਕੀ। ਉਦੋਂ ਤਾਂ ਸਾਰਿਆਂ ਵਿੱਚ ਕਹਿੰਦੇ ਹਨ
ਏਕ ਅਨੇਕ ਹੋਏ ਰਹੇ ਸਗਲ ਮਹਿ,
ਹੁਣ ਮਹਾਰਾਜ ਤੁਸੀਂ ਇੱਕੋ ਹੀ ਸਗਲੀ,
ਏਕ ਅਨੇਕ ਹੋਏ ਰਹੇ ਸਗਲ ਮਹਿ,
ਇਹ ਮਹਾਰਾਜ ਇੱਕੋ ਹੀ ਤੂੰ ਅਨੇਕਾਂ ਰੂਪਾਂ ਦੇ ਵਿੱਚ ਸਾਰਿਆਂ ਵਿੱਚ ਅਦਵੈਤ ਰੂਪ ਆਪ ਹੀ ਅਨੇਕ ਰੂਪ ਹੈ, ਜਲ ਸਲ ਮਹੀਲ ਪੂਰਿਆ ਸਵਾਮੀ ਸਿਰਜਣ ਹਾਰ, ਅਣਕ ਭਾਂਤ ਹੋਏ ਪਸਰਿਆ ਨਾਨਕ ਏਕ ਓਂਕਾਰ, ਹੈ ਤੂੰ ਇੱਕੋ ਹੀ ਇੱਕੋ ਓਂਕਾਰ ਹੀ ਤੇ ਅਨੇਕਾਂ ਰੂਪਾਂ ਵਿੱਚ ਇੱਕੋ ਹੀ ਤੂੰ ਅਦਵੈਤ ਰੂਪ ਵਰਤ ਰਿਹਾ ਹੈ।
ਅਬ ਕੈਸੇ ਪਰਮਾਵ ਹੋ,
ਤੇ ਹੁਣ ਮਹਾਰਾਜ ਜਦੋਂ ਹੈ ਹੀ ਤੂੰ ਇੱਕੋ ਹੀ ਇੱਕ ਸਾਰਿਆਂ ਚ, ਇਹ ਮੈਨੂੰ ਜੁਲਾਹਾ ਜਾਣ ਕੇ ਕਿਵੇਂ ਭਰਮਾਉਂਦੇ ਹੋ ਕਿ ਤੇਰੀ ਨੀਵੀਂ ਜਾਤ ਤੂੰ ਸਾਡੇ ਚਰਨੀ ਨਾ ਲੱਗ, ਇਹ ਗੱਲ ਬਣ ਨਹੀਂ ਸਕੇਗੀ।
ਰਾਮ ਮੂਕੋ ਤਾਰ ਕਹਾਂ ਲੈ ਜਾਈਏ,
ਕਬੀਰ ਸਾਡੀ ਬਰਾਬਰੀ ਕਰਦਾ ਤੈਨੂੰ ਅਸੀਂ ਤਾਰਨਾ ਨਹੀਂ। ਤਾਂ ਕਬੀਰ ਸਾਹਿਬ ਜੀ ਉੱਤਰ ਦਿੰਦੇ ਹਨ, ਇੱਥੇ ਪਿਓ ਤੇ ਪਿਤਾ ਜਿਵੇਂ ਲਾਡ ਨਾਲ ਬਚਨ ਕਰਦੇ ਹੈ, ਉਹ ਭਗਤਾਂ ਦੇ ਪਰਮੇਸ਼ਰ ਨਾਲ ਬਚਨ ਹਨ, ਸਾਧ ਸੰਗਤ ਜੀ ਕੋਈ ਹੰਕਾਰ ਦੇ ਬਚਨ ਨਹੀਂ ਹਨ।
ਰਾਮ ਮੂਕੋ ਤਾਰ ਕਹਾਂ ਲੈ ਜਾਈਏ,
ਰਾਮ ਪਰਮੇਸ਼ਰ ਮੈਂ ਆਪ ਨੂੰ ਪੁੱਛਦਾ ਕਿ ਤੂੰ ਕਹਿੰਦਾ ਮੈਂ ਤਾਰਨਾ ਨਹੀਂ, ਮੈਨੂੰ ਤਾਰ ਕੇ ਲਿਜਾਵੇਂਗਾ ਕਿੱਥੇ? ਜੇ ਤੂੰ ਕਹੇ ਬਕੁੰਠ ਲਿਜਾਵਾਂਗਾ ਤਾਂ ਮਹਾਰਾਜ ਮੈਂ ਤਾਂ ਉਸ ਮੁਕਤੀ ਦੀ ਲੋੜ ਨਹੀਂ ਰੱਖਦਾ, ਕਈ ਬਕੁੰਠ ਨਹੀਂ ਲਵੇ ਲਾਗੇ, ਮੁਕਤ ਬਪੜੀ ਵੀ ਗਿਆਨੀ ਤਿਆਗੇ, ਉਸ ਜਿਹੜੀਆਂ ਸਰਗੁਣ ਦੀਆਂ ਮੁਕਤੀਆਂ ਉਹਨਾਂ ਦਾ ਮੈਂ ਚਾਹਵਾਨ ਨਹੀਂ ਹਾਂ, ਮੈਨੂੰ ਤਾਰ ਕੇ ਜੇ ਤਾਂ ਤੂੰ ਆਪਦੇ ਸੱਚ ਆਨੰਦ ਸਰੂਪ ਚ ਲਿਜਾਵੇਂਗਾ ਤਾਂ ਫੇਰ ਏਕਤਾ ਹੋ ਗਈ, ਮੈਂ ਵੱਖਰਾ ਨਾ ਰਿਹਾ, ਇਉਂ ਲਿਜਾਓਗੇ ਕਿੱਥੇ ਤਾਰ ਕੇ ਮੈਨੂੰ ਦੱਸੋ।
ਸੋਧੋ ਮੁਕਤ ਕਹਾਂ ਦਿਓ ਕੈਸੀ,
ਇਹ ਮੈਂ ਸੋਧ ਕੇ ਖੋਜ ਕੇ ਦੇਖਣਾ ਚਾਹੁੰਦਾ ਹਾਂ ਕਿ ਉਹ ਕਿਹੀ ਜੀ ਮੁਕਤੀ ਹੈ, ਉਹ ਕਹਾਂ ਲਿਜਾ ਕੇ ਮੁਕਤੀ ਦਿਓਗੇ, ਬਕੁੰਠ ਚ ਲਿਜਾ ਕੇ ਮੁਕਤ ਕਰੋਗੇ, ਬ੍ਰਹਮ ਲੋਕ ਚ ਮੁਕਤ ਕਰੋਗੇ ਕਿ ਮਾਤ ਲੋਕ ਚ ਮੁਕਤ ਕਰੋਗੇ, ਤੇ ਉਹ ਕਿਹੀ ਜੀ ਮੁਕਤੀ ਹੈ ਜਿਹੜੀ ਮੈਨੂੰ ਇੱਕ ਥਾਂ ਕਿਸੇ ਥਾਂ ਟਿਕਾ ਦਿਓਗੇ।
ਕਰ ਪ੍ਰਸਾਦ ਮੋਹਿ ਪਾਈ,
ਕਹਿੰਦੇ ਕਬੀਰ ਬੜਾ ਤੂੰ ਇਸ ਪ੍ਰਕਾਰ ਬਚਨ ਕਰਦਾ ਸਾਡੇ ਸਾਹਮਣੇ, ਕਹਿਣ ਲੱਗਾ ਕਬੀਰ ਮਹਾਰਾਜ ਤੁਹਾਡੀ ਕਿਰਪਾ ਕਰਕੇ ਉਹ ਤਾਂ ਮੁਕਤੀ ਮੈਂ ਪਾ ਲਈ ਹੈ, ਜੋ ਮੁਕਤੀ ਨੂੰ ਕਹਿੰਦਾ ਤੂੰ ਮੈਂ ਮੁਕਤ ਨਹੀਂ ਕਰਨਾ ਉਹ ਤਾਂ ਮੈਨੂੰ ਮੁਕਤ ਤੇਰੀ ਕਿਰਪਾ ਕਰਕੇ ਪ੍ਰਾਪਤ ਹੋ ਗਈ ਹੈ, ਸੱਚ ਆਨੰਦ ਰੂਪ ਤੇਰਾ ਸਰੂਪ ਹੈ, ਸੱਚ ਆਨੰਦ ਰੂਪ ਮੇਰਾ ਹੈ।
ਤਾਰਨ ਤਰਨ ਤਵੈ ਲੱਗ ਕਹੀਏ।
ਕਹਿੰਦੇ ਕਬੀਰ ਤੈਨੂੰ ਤਾਰਨਾ ਨੀ, ਕਹਿੰਦੇ ਇਹ ਵੀ ਮਾੜਾ ਗੱਲ ਸੁਣੋ, ਇਹ ਵੀ ਇੱਕੋ ਜੀ ਹੈ।
ਤਾਰਨ ਤਰਨ ਤਵੈ ਲੱਗ ਕਹੀਏ,
ਤੂੰ ਤਾਰਨ ਵਾਲਾ ਤੇ ਮੈਂ ਤਰਨ ਵਾਲਾ, ਇਹ ਗੱਲ ਉਹਨਾਂ ਚਿਰ ਹੀ ਕਹੀ ਦੀ ਹੈ।
ਜਦ ਲੱਗ ਤੱਤ ਨਾ ਜਾਣੇ,
ਜਿੰਨਾ ਚਿਰ ਮਾਰਾ ਤੱਤ ਅਸਲੀ ਸਿਧਾਂਤ ਨੂੰ ਸੱਚਾਨੰਦ ਸਰੂਪ ਨੂੰ ਨਹੀਂ ਜਾਣਿਆ ਹੈ ਜੀਵਾਂ ਨੇ, ਉਹਨਾਂ ਚਿਰ ਤੂੰ ਮਾਇਆ ਸਬਲੀ ਸ਼ਿਰ ਤਾਰਨ ਵਾਲਾ, ਮੈਂ ਪਗ ਜੀਵ ਤਰਨ ਵਾਲਾ ਹਾਂ, ਇਹ ਗੱਲ ਉਹਨਾਂ ਚਿਰ ਹੀ ਕਹੀ ਦੀ ਹੈ।
ਅਬ ਤਾਂ ਬਿਮਲ ਭਏ ਘਟ ਹੀ ਮੈਂ,
ਇਹ ਵੇਖੋ ਨਾ, ਇਹ ਤਾਂ ਭਗਤੀ ਦੀ ਅੰਸ ਰੱਖਦੇ ਹੈ ਤੇ ਨਾਲੇ ਏਕਤਾ ਕਰਦੇ ਹਨ।
ਅਬ ਤਾਂ ਬਿਮਲ ਭਏ ਘਟ ਹੀ ਮੈਂ,
ਸਹਿਬ ਕਬੀਰ ਜੀ ਕਹਿੰਦੇ ਹੁਣ ਤਾਂ ਘਟ ਹਿਰਦੇ ਦੇ ਅੰਦਰ ਹੀ ਮਾਇਆ ਦੀ ਮੈਲ ਤੋਂ, ਅਵਿਦਿਆ ਦੀ ਮੈਲ ਤੋਂ ਬਿਮਲ ਉਜਲ ਹੋ ਚੁੱਕੇ ਹਾਂ।
ਕਹਿ ਕਬੀਰ ਮਨ ਮੰਨ,
ਕਬੀਰ ਜੀ ਕਹਿੰਦੇ ਹੇ ਮੁਕਤ ਰੂਪ ਬ੍ਰਹਮ, ਤੇਰੇ ਚ ਮਨ ਮੰਨ ਗਿਆ, ਦਸ ਤਾਰਨਾ ਤਰਨਾ ਉਹਨਾਂ ਚਿਰ ਹੀ ਸੀ ਸਾਨੂੰ ਜਿੰਨਾ ਚਿਰ ਅਗਿਆਨ ਸੀ, ਹੁਣ ਤਾਂ ਹਿਰਦੇ ਚ ਉਜਲ ਹੋ ਗਏ। ਕਬੀਰ ਮਨ ਨਿਰਵਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ, ਹੁਣ ਤਾਂ ਮਹਾਰਾਜ ਆਪਦੇ ਚ ਮਨ ਮੰਨ ਗਿਆ, ਤੁਸੀਂ ਤਾਰਨ ਤਰਨ ਉਹਨਾਂ ਚਿਰ ਹੀ ਸੀ ਵੀ ਮੈਂ ਤਰਨ ਵਾਲਾ ਤੂੰ ਤਾਰਨ ਵਾਲਾ, ਹੁਣ ਤਾਂ ਏਕਤਾ ਹੋ ਚੁੱਕੀ ਹੈ।
ਜਿਨ ਗੜ ਕੋਟ ਕੀਏ ਕਾਂਚਨ ਕੇ,
ਇਹ ਮਹਾਰਾਜ ਸਾਨੂੰ ਪ੍ਰਸੰਨ ਹੋ ਕੇ ਕਬੀਰ ਨੂੰ ਛਾਤੀ ਨਾਲ ਲਾ ਲਿਆ, ਇਸ ਪ੍ਰਕਾਰ ਹੈ। ਕਹਿਣ ਲੱਗੇ ਕਬੀਰ ਤੈਨੂੰ ਪਰਖਦੇ ਹੀ ਸੀ, ਤੇਰਾ ਗਿਆਨ ਠੀਕ ਹੋ ਮੇਰਾ ਵਰਨ ਹੈ, ਕੋਈ ਪੜਦਾ ਨੀ ਤੇਰੇ ਚ ਸਾਡੇ ਵਿਚ।
ਜਿਨ ਗੜ ਕੋਟ ਕੀਏ ਕਾਂਚਨ ਕੇ,
ਕੋਈ ਪੁਰਖ ਸੀ ਸਾਧ ਸੰਗਤ ਜੀ, ਉਹਨੂੰ ਸਿੱਖਿਆ ਦੇਣ ਲੱਗਾ ਉਹਦਾ ਪਿਤਾ, ਕਹਿਣ ਲੱਗਾ ਕਿ ਪੁੱਤਰ ਸਿੱਖਿਆ ਧਾਰਨ ਕਰ। ਉਹ ਕਹਿਣ ਲੱਗਾ, ਪੁੱਤਰ ਕਹਿਣ ਲੱਗਾ, ਪਿਤਾ ਮੈਂ ਨੀ ਸਿੱਖਿਆ ਧਾਰਨੀ, ਜਿਹੜੀ ਮੇਰੇ ਮਨ ਚ ਆਊ ਕਰੂੰਗਾ। ਇਹ ਕਬੀਰ ਸਾਹਿਬ ਦੇ ਕੋਲੇ ਫਿਰ ਆਪਦੇ ਪੁੱਤਰ ਨੂੰ ਲੈ ਕੇ ਆਇਆ, ਮੇਰਾ ਪੁੱਤਰ ਸਮਝਦਾ ਨੀ ਮਹਾਰਾਜ, ਤੁਸੀਂ ਭਗਤ ਜੀ ਸਿੱਖਿਆ ਦਿਓ। ਉਹਨੂੰ ਪੁੱਛਿਆ ਕਬੀਰ ਸਾਹਿਬ ਨੂੰ, ਕੀ ਇਰਾਦਾ ਭਾਈ ਤੇਰਾ? ਕਹਿੰਦਾ ਜੀ ਮੈਂ ਤਾਂ ਮਨ ਭਾਉਂਦੀਆਂ ਕਰਨੀਆਂ। ਤਾਂ ਸੁਣ ਕੇ ਦੱਸਦੇ ਹਨ,
ਜਿਨ ਗੜ ਕੋਟ ਕੀਏ ਕਾਂਚਨ
ਕੇ, ਭਾਈ ਮਨ ਪਾਉਂਦੀਆਂ ਕੀ ਕਰਨਾ ਚਾਹੁੰਦਾ ਹੈ? ਜਿਸਨ ਕਿਲੇ ਤੇ ਕੋਟ ਸੋਨੇ ਦੇ ਬਣਾਏ ਸੀ, ਕਿਲੇ ਜਿਹੜੀ ਸਾਰੇ ਸ਼ਹਿਰ ਦੇ ਉਦਾਰੇ ਦੀ ਕੰਧ ਹੋਵੇ ਉਹਨੂੰ ਕੋਟ ਕਹੀਦਾ ਹੈ, ਤੇ ਆਕੀ ਸਥਾਨ ਜਿਹੜਾ ਜੰਗ ਕਰਨ ਵਾਲਾ ਉਹ ਕਿਲਾ ਹੁੰਦਾ ਹੈ, ਗੜ ਹੁੰਦਾ ਹੈ। ਸੋ ਫਰਮਾਉਂਦੇ ਹਨ,
ਜਿਨ ਗੜ ਕੋਟ ਕੀਏ ਕਾਂਚਨ,
ਜਿਸਨ ਭਾਈ ਸ਼ਹਿਰ ਦੇ ਉਦਾਰੇ ਦਾ ਜਿਹੜਾ ਕੋਟ ਸੀ ਉਹ ਗੜ ਘੜਿਆ ਸੀ, ਆਕੀ ਜੰਗੀ ਸਥਾਨ ਇਹ ਸਾਰੇ ਸੋਨੇ ਦੇ ਬਣਾ ਲਏ। ਸ਼ਿਵ ਜੀ ਨੇ ਇੱਕ ਵਾਰੀ ਦੀ ਗੱਲ ਹੈ, ਇਹ ਪਾਰਵਤੀ ਕਹਿਣ ਲੱਗੀ ਕਿ ਮਹਾਰਾਜ ਮੈਨੂੰ ਕੋਈ ਘਰ ਬਣਾ ਕੇ ਬਿਠਾਓ, ਬਣਾ ਕੇ ਲਈ ਫਿਰਦੇ ਹੋ। ਕਹਿਣ ਲੱਗਾ ਪਾਰਵਤੀ ਆਪਾਂ ਨੂੰ ਕਿਸੇ ਨੂੰ ਬਸਣ ਨਹੀਂ ਦੇਣਾ। ਇਹ ਕਹਿਣ ਲੱਗੀ ਬਣਾਓ ਤਾਂ ਸਹੀ। ਵਿਸ਼ਵਕਰਮਾ ਨੂੰ ਕਿਹਾ ਸ਼ਿਵ ਜੀ ਨੇ ਕਿ ਮੇਰਾ ਮਕਾਨ ਬਣਾ ਦੇ। ਇਹ ਕਹਿੰਦਾ ਜੀ ਦੱਸੋ ਸੁੱਖੇ ਦਾ ਰੱਜਿਆ ਸੀ ਤਰਕੋਣੀ ਨਿਸ਼ਾਨ ਕੱਢਦਾ ਜੀ, ਇਹੋ ਜਿਹਾ ਬਣਾ ਦਿਓ। ਉਹ ਤ੍ਰਿਕੋਣੀ ਸਾਹਿਬ ਸੰਗਤ ਜੀ ਲੰਕਾ ਇਹਨੂੰ ਬਣਵਾ ਲਈ। ਜਿਸ ਵੇਲੇ ਬਣਾ ਲਈ ਤੇ ਫਿਰ ਚੱਠ ਕਰਨ ਲੱਗੇ, ਚੱਠ ਵਿੱਚ ਸਾਰੇ ਦੇਵਤੇ ਬੁਲਾਏ, ਬਸਰਵਾ ਮੁਨੀ ਜੋ ਰਾਵਣ ਦਾ ਪਿਓ ਸੀ ਉਹ ਵੀ ਆਇਆ। ਉਸ ਵੇਲੇ ਸਾਧ ਸੰਗਤ ਜੀ ਜਦੋਂ ਚੱਠ ਵਿੱਚ ਦੱਖਣਾ ਦੇਣ ਲੱਗਾ ਸ਼ਿਵ ਜੀ, ਇਹਨੇ ਫਿਰ ਇਹ ਲੰਕਾ ਹੀ ਮੰਗ ਲਈ ਬਸਰਵੇ ਨੇ। ਜਿਸ ਵੇਲੇ ਮੰਗੀ ਇਹ ਕਹਿਣ ਲੱਗਾ ਮੇਰਾ ਕੁਬੇਰ ਪੁੱਤਰ ਹੈ ਉਹਨੂੰ ਰਾਜ 'ਚ ਬਿਠਾਉਂ। ਰਾਵਣ ਨੂੰ ਜ਼ਬਰਦਸਤੀ ਕੁਬੇਰ ਨੂੰ ਕੱਢ ਕੇ ਲੰਕਾ ਦਾ ਮਾਲਕ ਬਣ ਕੇ ਬੈਠ ਗਿਆ ਸੀ। ਇਸ ਪ੍ਰਕਾਰ ਸ਼ਿਵ ਜੀ ਕਹਿੰਦਾ ਚੱਲ ਪਾਰਵਤੀ ਕੈਲਾਸ਼ 'ਤੇ ਚੱਲੀਏ, ਆਪਾਂ ਵੀ ਇੱਥੇ ਨਹੀਂ ਕੋਈ ਰਹਿਣ ਦਿੰਦਾ। ਇਹੀ ਜੀ ਹਾਲਤ ਹੋਈ ਸੀ। ਹਾਂਜੀ,
ਜਿਨ ਗੜ ਕੋਟ ਕੀਏ ਕਾਂਚਨ ਕੇ,
ਇਉਂ ਕਿਲੇ ਜਿਸਨ ਸੋਨੇ ਦੇ ਗੜ ਘੜ ਕੇ ਕੋਟ ਆਦਿਕ ਪਿੰਡ ਦੇ ਉਦਾਰੇ ਦੀ ਸਪੀਲ ਬਣਾਏ ਸੀ।
ਛੋੜ ਗਿਆ ਸੂਰਾ,
ਉਹ ਰਾਵਣ ਵੀ ਚਾਰ ਰੁੱਤੀਆਂ ਜਦੋਂ ਰਾਮਚੰਦਰ ਨੇ ਜੰਗ ਮੈਦਾਨ 'ਚ ਲਟਾ ਤਾ ਮਾਰ ਕੇ, ਹਿੰਦੂਆਂ ਦੇ ਮਤ ਅਨੁਸਾਰ ਚਾਰ ਰੁੱਤੀਆਂ ਸੋਨਾ ਮੂੰਹ 'ਚ ਪਾਉਂਦੇ ਹੈ। ਉਹ ਉਸ ਵੇਲੇ ਸਾਧ ਸੰਗਤ ਜੀ ਮੁਸਲਮਾਨ ਰੁਪਈਆ ਮੂੰਹ 'ਚ ਪਾਉਂਦੇ ਹੁੰਦੇ ਸੀ, ਜਿਹੜਾ ਕਾਰੂਨ ਪਾਤਸ਼ਾਹ ਨੂੰ ਸਾਰਿਆਂ ਦੇ ਕਬਰਾਂ ਪੱਟ ਮੰਗਾਈਆਂ ਕੀਤੇ ਜਮਕੇ ਮਾਲ। ਉਸ ਵੇਲੇ ਚਾਰ ਰੁੱਤੀਆਂ ਸੋਨਾ ਜਿਸ ਵੇਲੇ ਮੰਗਿਆ ਰਾਮਚੰਦਰ ਦੇ ਕੋਲੇ ਜਾ ਕੇ ਮਦੋਦਰੀ ਨੇ, ਇਹ ਰਾਮਚੰਦਰ ਜੀ ਕਹਿਣ ਲੱਗੇ ਮੈਂ ਤਾਂ ਲੰਕਾ ਭਵਿੱਖਣ ਨੂੰ ਦੇ ਚੁੱਕਾ ਹੈ। ਉਸ ਵੇਲੇ ਭਵਿੱਖਣ ਦੇ ਪਾਸੋਂ ਸ਼ਰੀਕ ਜਾਣ ਕੇ ਰਾਵਣ ਨੇ ਮੰਗਿਆ ਨਹੀਂ। ਇਸ ਪ੍ਰਕਾਰ ਸਾਧ ਸੰਗਤ ਜੀ ਜੀ
ਛੋੜ ਗਿਆ
ਉਹ ਰਾਵਣ ਮੂੰਹ 'ਚ ਚਾਰ ਰੁੱਤੀਆਂ ਸੋਨਾ ਵੀ ਅੰਤ ਵੇਲੇ ਪਾਉਣ ਨੂੰ ਨਹੀਂ ਮਿਲਿਆ, ਛੱਡ ਕੇ ਚਲਿਆ ਗਿਆ ਇੱਥੋਂ।
ਬਾਹੇ ਕੀਜਤ ਹੈ ਮਨ ਭਾਵ।
ਇਹ ਭਾਈ ਮਨ ਭਾਉਂਦੀਆਂ ਕਹਿੰਦਾ ਮੈਂ ਜਿਵੇਂ ਆਊ ਮੇਰੇ ਮਨ ਚ ਉਵੇਂ ਕਰੂੰ। ਇਹ ਮਨ ਭਾਉਂਦੀਆਂ ਕਿਉਂ ਕਰਨੀਆਂ ਚਾਹੁੰਦੇ? ਗੁਰੂ ਸਾਹਿਬ ਦੀ ਆਗਿਆ ਚੱਲ, ਆਪਣਾ ਜੀਵਨ ਸੁਚੱਜਾ ਬਣਾ, ਭੈੜਾ ਜੀਵਨ ਗੰਦਾ ਜੀਵਨ ਨਾ ਬਣਾ। ਕਿਉਂ ਮਨ ਭਾਉਂਦੀਆਂ ਕਰੀਆਂ ਚਾਹੁੰਦਾ? ਰਾਵਣ ਵੀ ਮਨ ਭਾਉਂਦੀਆਂ ਕਰਦਾ ਸੀ, ਭਰਾ ਨੂੰ ਕੈਦ ਕਰਦਾ ਸੀ, ਕੁੰਬੇਰ ਦੇ ਤਾਂ ਕੱਢ ਦਿੱਤਾ ਸੀ। ਇਹੀ ਜੀ ਹਾਲਤ ਸੀ।
ਜਬ ਜਮ ਆਏ ਕੇਸ ਤੇ ਪਕੜੇ,
ਜਦੋਂ ਜਮ ਆ ਕੇ ਕੇਸਾਂ ਤੋਂ ਤੈਨੂੰ ਚੰਗੀ ਤਰ੍ਹਾਂ ਅਧੀਨ ਕਰਕੇ ਤੇਰੇ ਸੰਸਕਾਰ ਰੂਪੀ ਕੇਸਾਂ ਤੋਂ ਪਕੜੇਗਾ, ਸੁਖੋਂ ਦੇ ਤਾਈਂ
ਹਰ ਕੋ ਨਾਮ ਛਡਾ,
ਉੱਥੇ ਤੈਨੂੰ ਛਡਾਉਣਾ ਕਿਸੇ ਨੂੰ ਨੀ। ਜੇ ਪਰਮੇਸ਼ਰ ਦਾ ਨਾਮ ਜਪਿਆ ਹੋਊ ਤਾਂ ਮਹਾਰਾਜ ਦਾ ਨਾਮ ਤੈਨੂੰ ਛਡਾਉਣਾ ਕਰੇਗਾ।
ਰਹਾਉ ਕਾਲ ਅਕਾਲ ਖਸਮ ਕਾ ਕੀਨਾ।
ਇਹ ਜਿਹੜਾ ਕਾਲ ਮ੍ਰਿਤੂ ਦਾ ਸਮਾਂ ਹੈ, ਅਕਾਲ ਦੇ ਦੂਜਾ ਕਾਲ ਜਨਮ ਦਾ ਸਮਾਂ ਹੈ, ਇਹ ਅਕਾਲ ਖਸਮ ਅਕਾਲ ਪੁਰਖ ਦੇ ਬਣਾਇਆ ਹੋਇਆ ਕਾਲ।
ਇਹੋ ਪਰਪੰਚ ਵਧਾਵ ਨੂੰ,
ਇਹ ਪਰਪੰਚ ਨੂੰ ਵਧਾਉਣ ਵਾਸਤੇ ਤਾਂ ਜਨਮ ਕਾਲ ਬਣਾਇਆ ਮਹਾਰਾਸ਼ਟਰ ਸੱਚੇ ਪਾਤਸ਼ਾਹ ਨੇ ਕਿ ਸੰਸਾਰ ਵੱਧਦਾ ਰਹੇ। ਇਹ ਸੰਸਾਰ ਨੂੰ ਵਧਾਵਣ, ਨਾਸ਼ ਕਰਨ ਵਾਸਤੇ, ਵੱਧ ਕਰਨ ਵਾਸਤੇ ਕਾਲ ਮ੍ਰਿਤੂ ਦਾ ਸਮਾਂ ਬਣਾਇਆ ਹੈ। ਐਵੇਂ ਹੰਕਾਰੀ ਬਣ ਕੇ ਇਹਨਾਂ ਬੈਠੇ ਰਹਿਣ, ਮੁਕਾਉਣ ਵਾਸਤੇ ਵੀ ਨਾਲ, ਕਿਉਂਕਿ ਕੌਤਕ ਕਾਲ ਇਹ ਹੁਕਮ ਪਠਾਇਆ, ਜੀ ਜੰਤ ਉਪਾਸ ਸਮਾਇਆ, ਇਹ ਤਮਾਸ਼ਾ ਕੀਤਾ ਮਾਰਨ ਹੁਕਮ ਵਿੱਚ ਕਾਲ ਨੂੰ ਭੇਜਿਆ। ਇੱਕ ਪਾਸੇ ਜੀ ਜਨਤਾ ਨੂੰ ਪੈਦਾ ਕਰੀ ਜਾਂਦਾ, ਇੱਕ ਪਾਸੇ ਮਾਰੀ ਜਾਂਦਾ, ਲੈ ਕਰੀ ਜਾਂਦਾ, ਇਹ ਮਾਰਨ ਇੱਕ ਤਮਾਸ਼ਾ ਕੀਤਾ ਹੋਇਆ ਹੈ। ਅਕਾਲ ਜੋ ਖਸਮ ਮਾਲਕ ਹੈ, ਉਸਨੇ ਜਿਹੜਾ ਕਾਲ ਦਾ ਸਮਾਂ ਬਣਾਇਆ ਹੈ, ਇਹ ਜੀਆਂ ਦੇ ਮਾਰਨ ਦਾ ਸਮਾਂ ਜਿਹੜਾ ਵਧਾਉਣ, ਵੱਧ ਕਰਨ ਵਾਸਤੇ, ਨਾਸ਼ ਕਰਨ ਵਾਸਤੇ ਹੈ, ਤੇ ਜਨਮ ਕਾਲ ਜਿਹੜਾ ਹੈ ਇਹ ਵਧਾਉਣ ਵਾਸਤੇ ਸੰਸਾਰ ਦੇ।
ਕਹਿ ਕਬੀਰ ਤੇ ਅੰਤੇ ਮੁਕਤੇ,
ਸਾਹਿਬ ਕਬੀਰ ਜੀ ਕਹਿੰਦੇ ਅੰਤ ਨੂੰ ਪੁਰਖ ਮੁਕਤ ਹੋ ਗਏ ਹਨ।
ਜਿਨ ਹਿਰਦੈ ਰਾਮ ਰਸਾਇਣ,
ਜਿਨ੍ਹਾਂ ਦੇ ਹਿਰਦੇ ਚ ਭਾਈ ਰਾਮ ਜੋ ਰਸਾਂ ਦਾ ਐਨ ਘਰ ਉਹ ਵਸਿਆ ਹੋਇਆ, ਉਹ ਪੁਰਖ ਮੁਕਤ ਹਨ।
ਦੇਹੀ ਗਾਵਾ ਜੀਉ ਧਰਮ ਹੈ ਤੋ,
ਇੱਕ ਕੋਈ ਜ਼ਿਮੀਂਦਾਰ ਆਇਆ, ਉਹਦੇ ਮੁਜਾਰੇ ਉਹਨੂੰ ਦੁੱਖ ਦਿੰਦੇ ਸੀ। ਕਬੀਰ ਸਾਹਿਬ ਨੂੰ ਕਹਿੰਦਾ ਮਹਾਰਾ ਮੇਰੇ ਕਿਸਾਨ ਜਿਹੜੇ ਮੁਜਾਰੇ ਹੈ ਉਹ ਬਹੁਤ ਦੁੱਖ ਦਿੰਦੇ ਹੈ। ਤਾਂ ਸੁਣ ਕੇ ਕਬੀਰ ਸਾਹਿਬ ਜੀ ਇਸ ਜੀਵ ਦੇ ਤਾਈ ਤੇ ਇਹਦੇ ਅੰਦਰ ਇੰਦਰੀਏ ਹਨ, ਇਹਨਾਂ ਨੂੰ ਕਿਸਾਨੀ ਕਰਨ ਵਾਲੇ ਤੇ ਜੀਵ ਨੂੰ ਇਹ ਵੱਡਾ ਇਹ ਧਰਤੀ ਦਾ ਮਾਲਕ ਬਣਾ ਕੇ ਦੱਸਦੇ ਹਨ।
ਦੇਹੀ ਗਾਵਾ ਜੀਉ ਧਰਮ ਹੈ ਤੋ,
ਇਹ ਭਾਈ ਤੂੰ ਮੁਜਾਰਿਆਂ ਨੂੰ ਵੇਖ ਕੇ ਕੀ ਡਰਦਾ ਹੈ? ਇਹ ਦੇਹ ਰੂਪ ਇੱਕ ਨਗਰ ਹੈ,
ਜੀਉ ਧਰਮ ਹੈ ਤੋ,
ਅਤੇ ਜੀਵ ਆਤਮਾ ਜਿਹੜਾ ਇਸ ਧਰਤੀ ਬੁੱਧੀ ਦਾ ਮੈਂ ਤੋਂ ਮਹੱਤ ਵੱਡਾ ਹੈ, ਚੌਧਰੀ ਹੈ, ਇਹ ਮਾਲਕ ਹੈ। ਪਟਵਾਰੀ ਦੀ ਨਹੀਂ ਆਈ ਪਰ ਪਟਵਾਰੀ ਨਹੀਂ ਅਰਸ ਕਰਨਾ, ਇਹ ਮਹੱਤਪੁਰਖ ਹੈ ਜੀਵ ਆਤਮਾ, ਇਹਦੇ ਅੰਦਰ ਵੱਡਾ ਚੌਧਰੀ ਦੀ ਨਹੀਂ ਸਰਦਾਰੀ ਵਾਲਾ ਹੈ।
ਵਸੇ ਪੰਜ ਕਿਸਾਨ,
ਇਹਦੇ ਚ ਪੰਜ ਕਿਸਾਨ ਖੇਤੀ ਕਰਨ ਵਾਲੇ ਜ਼ਿਮੀਂਦਾਰ ਮੁਜਾਰੇ ਬਣ ਕੇ ਵਸਦੇ ਹਨ।
ਨੈਨੂ ਨਕੂ ਸਰਵ ਨੂੰ ਰਸ ਪਾਤ,
ਉਹ ਕਿਹੜੇ ਕਿਹੜੇ? ਇੱਕ ਤਾਂ ਨੈਨੂ ਅੱਖਾਂ ਹਨ ਜੀਆਂ, ਗਿਆਨ ਇੰਦਰੇ, ਅੱਖਾਂ ਦਾ ਰੂਪ ਵੇਖਦਾ, ਸਰਵ ਨੂੰ ਕੰਨਾਂ ਦੇ ਨਾਲ ਆਵਾਜ਼ਾਂ ਸੁਣਦਾ ਹੈ।
ਨੈਨੂ ਨਕਟੂ,
ਤੇ ਨਕਟੂ ਨੱਕ ਹੈ, ਸੁਗੰਧੀ ਦੁਰਗੰਧੀ ਲੈਂਦਾ ਹੈ।
ਸਰਵ ਨੂੰ ਰਸ ਪਤ,
ਸਰਵ ਨੂੰ ਕੰਨਾਂ ਦੇ ਨਾਲ ਤੇ ਰਸ ਰਸਨਾ ਦੇ ਨਾਲ ਰਸ ਲੈਂਦਾ, ਪਤ ਨਾ ਚਮੜੀ ਦਾ ਟੁਚਾ ਦੇ ਨਾਲ ਸਪਰਸ਼ ਕਰਦਾ। ਇਹ ਪੰਜ ਗਿਆਨ ਇੰਦਰੀ ਗਿਣ ਦਿੱਤੇ,
ਇੰਦਰੀ ਕਹਿਆ ਨਾ ਮਾਨਾ,
ਇਹ ਪੰਜੇ ਗਿਆਨ ਇੰਦਰੀਆਂ ਨੇ, ਤੇ ਇੰਦਰੀਆਂ ਕਰਮ ਇੰਦਰੀਆਂ ਅਗਲੀਆਂ ਜਿਹੜੀਆਂ ਹੱਥ ਪੈਰ ਇਸੇ ਪ੍ਰਕਾਰ ਮੂਲ ਦੁਆਰਾ ਆਦਿਕ, ਇਹਨਾਂ ਨੇ ਕਿਹਾ ਹੋਇਆ ਮੰਨਿਆ ਨਹੀਂ, ਇਸ ਦਾ ਆਪਣੇ ਵਿਸ਼ਿਆਂ ਵਿੱਚ ਹੀ ਸਾਰੀਆਂ ਪ੍ਰਵਿਰਤ ਰਹਿੰਦੀਆਂ ਹਨ।
ਬਾਬਾ ਅਬ ਨਾ ਬਸੋ ਇਹ ਗਾ,
ਬਾਬਾ ਹੇ ਪਿਆਰੇ ਗੁਰਸਿੱਖ ਸਮਝੋ ਪਿਚਾਰਨਾ, ਅਬ ਇਸ ਦੇਹ ਰੂਪੀ ਗਾਂਵ ਨਗਰ ਵਿੱਚ ਨਹੀਂ ਅਸੀਂ ਬਸਣਾ ਚਾਹੁੰਦੇ, ਐਕੀ ਦਾ ਜਨਮ ਤੋਂ ਛੁਟਕਾਰਾ ਪਾਇਆ ਚਾਹੁੰਦੇ ਹਾਂ।
ਘੜੀ ਘੜੀ ਕਾ ਲੇਖਾ ਮੰਗ,
ਇਸ ਦੇਹ ਵਿੱਚ ਆਇਆ ਹਾਂ, ਘੜੀ ਘੜੀ ਦਾ ਇਹ ਲੇਖਾ ਹਿਸਾਬ ਕਿਤਾਬ ਮੰਗਦੇ ਹਨ, ਜਮਦੂਤ ਮੰਗਦੇ ਹੈ, ਤੇ ਘੜੀ ਘੜੀ ਦੇ ਵਿੱਚ ਇਹ ਲੇਖਾ ਕੀ ਮੰਗਦੇ ਹੈ, ਵਿਸ਼ਿਆਂ ਦੇ ਵਿੱਚ ਅਧੀਨ ਕਰਦੇ ਹਰ ਵਕਤ।
ਕਾਇਥ ਚੇਤੂ ਨਾ,
ਕਾਇਥ ਨਾਮ ਮੁਨਸ਼ੀ ਦਾ ਹੈ, ਇਹ ਚੇਤੂ ਚਿੱਤਰਗੁਪਤ ਜਿਹੜੇ ਮੁਨਸ਼ੀ ਹੈ, ਚਿੱਤਰਗੁਪਤ ਲੇਖੀ ਆ, ਇਹ ਲਿਖਤ ਕਰਨ ਵਾਲੇ ਹਨ। ਕਿਵੇਂ ਚੇਤ ਪਰਮੇਸ਼ਰ ਨੂੰ ਨਾਮ ਨੂੰ ਚੇਤੇ ਕਰ ਲਈਏ?
ਰਹਾਉ ਧਰਮ ਰਾਏ ਜਬ ਲੇਖਾ ਮੰਗੇ।
ਜਦੋਂ ਧਰਮ ਰਾਜਾ ਹਿਸਾਬ ਕਿਤਾਬ ਮੰਗੇਗਾ ਦਰਗਾਹ ਵਿੱਚ,
ਬਾਕੀ ਨਿਕਸੀ ਭਾਰੀ
ਇਸ ਜੀਵ ਦੇ ਸਿਰ ਦੇ ਉੱਤੇ ਪਾਪਾਂ ਦੀ, ਪੁੰਨਾਂ ਦੀ, ਸਕਾਮ ਕਰਮਾਂ ਦੀ ਤੇ ਨਿਖਿਤ ਕਰਮਾਂ ਦੀ ਬਾਹਲੀ ਬਾਕੀ ਹਿਸਾਬ ਕਿਤਾਬ ਬਕਾਇਆ ਨਿਕਲਣਾ ਹੈ।
ਪੰਜ ਕਿਰਸਾਨ ਵਾ ਭਾਗ ਗਏ,
ਇਹ ਜਿਹੜੇ ਪੰਜ ਕਿਰਸਾਨ ਸੀ ਨੈਨੂ ਨਗਟੂਰ ਸਰਵਣੂ ਰਸਪਤ, ਇਹ ਸਾਰੇ ਭੱਜ ਨਿਕਲੇ ਉਸ ਵੇਲੇ ਮੁੱਕਰ ਕੇ। ਕਹਿੰਦੇ ਅਸੀਂ ਤਾਂ ਇਹਦੇ ਕਹੇ ਕਰਦੇ ਰਹੇ, ਸਾਡਾ ਕੀ ਕਸੂਰ ਹੈ। ਉਸ ਵੇਲੇ ਦਰਬਾਰੀ ਕੌਣ? ਧਰਮ ਰਾਜਾ, ਜਿਹੜਾ ਦਰਦਾ ਇਹਦਾ ਮਾਲਕ ਬਣਿਆ ਬੈਠਾ ਸੀ ਜੀਵ, ਇਹਦੇ ਤਾਂ ਹੀ ਲੈ ਕੇ ਬੰਨ ਲਿਆ ਕੈਦੀ ਕਰਕੇ, ਦੋਸ਼ਾਂ ਨਾਨਕੇ ਉਗਣ ਜੇਤੜੇ ਤੇਤੇ ਗਲੀ ਜੰਜੀਰ, ਇਉਂ ਬੰਨ ਕੇ ਕੈਦੀ ਕਰ ਲਿਆ ਗਿਆ।
ਕਹਿ ਕਬੀਰ ਸੁਣੋ ਰੇ ਸੰਤ,
ਕਬੀਰ ਸਾਹਿਬ ਜੀ ਕਹਿੰਦੇ ਹੈ ਸੰਤ ਜਨੋ ਇਹ ਸਾਡੀ ਸਿੱਖਿਆ ਨੂੰ ਸੁਣੋ ਪ੍ਰੇਮ ਦੇ ਨਾਲ।
ਖੇਤ ਹੀ ਕਰੋ ਨਵੇਰਾ,
ਇਹ ਸਰੀਰ ਰੂਪੀ ਖੇਤ ਹੁੰਦਿਆਂ ਹੁੰਦਿਆਂ ਜਿੰਨਾ ਚਿਰ ਮੌਤ ਨੀ ਆਈ ਉਹਨਾਂ ਚਿਰ ਹੀ ਭਾਈ ਜੰਮਣ ਮਰਨ ਦਾ ਨਵੇੜਾ ਕਰ ਲਓ, ਇਹਨਾਂ ਵਿਕਾਰਾਂ ਨੂੰ ਜਿੱਤ ਲਓ, ਇਹਨਾਂ ਵਿਸ਼ਿਆਂ ਵੱਲੋਂ ਸੰਕੋਚ ਕਰੋ, ਆਪਣੇ ਮਨ ਨੂੰ ਚੰਗਾ ਲਾਇਕ ਬਣਾ ਲਓ, ਇਹ ਨਵੇੜਾ ਕਰ ਲਓ। ਜਿਹੜੇ ਕਿਸਾਨ ਕੁਪੱਤੇ ਹੋਣ ਉਹਨਾਂ ਨੂੰ ਪਿੰਡਾਂ ਵਿੱਚ ਹੀ ਖੇਤ ਵਿੱਚ ਹੀ ਸਾਰੀ ਵਡਾਈ ਕਰਾ ਲਈਏ ਤਾਂ ਚੰਗਾ ਹੁੰਦਾ, ਘਰ ਗਿਆ ਕੁਛ ਨੀ, ਨਾ ਤੂੜੀ ਦੇਣ ਨਾ ਦਾਣੇ ਦੇਣ। ਇਸੇ ਪ੍ਰਕਾਰ ਜਦੋਂ ਅੰਤ ਦਾ ਸਮਾਂ ਆ ਗਿਆ ਉਦੋਂ ਇਹਨਾਂ ਨੂੰ ਕਿਸੇ ਨੂੰ ਵੀ ਮਦਦ ਨਹੀਂ ਕਰਨੀ, ਸਾਰੇ ਛੱਡ ਕੇ ਚਲੇ ਜਾਣਗੇ। ਇਹ ਸਰੀਰ ਦੇ ਹੁੰਦਿਆਂ ਹੁੰਦਿਆਂ ਹੀ ਜੰਮਣ ਮਰਨ ਦਾ ਨਵੇੜਾ ਕਰ ਲਓ।
ਅਬ ਕੀ ਬਾਰ ਬਖਸ਼ ਬੰਦੇ,
ਇਹਦਾ ਨਵੇੜਾ ਮਹਾਰਾਜ ਕਿਵੇਂ ਹੋਵੇ? ਕਹਿੰਦੇ ਮਹਾਰਾਜ ਅੱਗੇ ਅਰਦਾਸ ਕਰੋ, ਹੇ ਸੱਚੇ ਪਾਤਸ਼ਾਹ ਜੀ, ਅਬ ਕੀ ਇੱਕੀਵੀਂ ਵਾਰ ਮੈਂ ਬੰਦਾ ਆਪਦਾ ਦਾਸ ਹਾਂ, ਮੇਰੇ ਔਗਣਾਂ ਨੂੰ ਬਖਸ਼ ਲਓ, ਕਿਰਪਾ ਕਰੋ।
ਨਾ ਪਹੁ ਜਲ ਫੇਰ,
ਮੁੜ ਕੇ ਮਹਾਰਾਜ ਸੰਸਾਰ ਦੇ ਚੱਕਰ ਚ ਸਮੁੰਦਰ ਚ ਮੇਰਾ ਫੇਰਾ ਨਾ ਪਵੇ, ਇੱਕੀਵੀਂ ਵਾਰੀ ਬਖਸ਼ ਲਏ ਮਨੁੱਖਾ ਜਨੋ। ਭਈ ਪ੍ਰਾਪਤ ਮਾਨਖ ਦੇ ਹੁਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ, ਵਾਹਿਗੁਰੂ ਆਪਦੇ ਮਿਲਣ ਵਾਸਤੇ ਬਾਰੀ ਦਿੱਤੀ ਹੈ, ਇਹ ਜਨਮ ਚ ਸਾਨੂੰ ਬਖਸ਼ ਲਓ, ਫੇਰ 84 ਦਾ ਫੇਰਾ ਨਾ ਮਾਰਾ ਸਮੁੰਦਰ ਚ ਪਵੇ ਪੈਣਾ ਪਵੇ, ਕਿਰਪਾ ਕਰੋ। ਇਹ ਪ੍ਰਭ ਜਨਮ ਮਰਨ ਵਾਰ ਥੱਕ ਪਰਿਓ ਦੁਆਰ, ਹੇ ਸੱਚੇ ਪਾਤਸ਼ਾਹ ਇਹ ਨਵੇੜਾ ਕਰੋ ਸਾਡਾ, ਇਹ ਅਰਦਾਸ ਕਰੋ। ਕਬੀਰ ਜੀ ਕਹਿੰਦੇ ਹਨ ਇਸ ਪ੍ਰਕਾਰ ਆਪਣਾ ਬਚਾਅ ਹੋਵੇਗਾ।
ਕਹਿ ਕਬੀਰ ਸੁਣੋ ਰੇ ਸੰਤੋ,
ਖੇਤ ਹੀ ਕਰੋ ਨਵੇਰਾ, ਆਪ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਪਾਉ ਜਲ ਫੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।